अजूनी सैभं गुर प्रसाद जप आद सच जुगाद सच है भी सच नानक होसी भी
सच
रोगन ते आर सोगन ते जल जोगन ते बहु पाद बचावे शत्र अनेक चलावत काव दौतन एक न लागन पावे राखत है अपनो कर पाप समूह न पेटन पावे और की बात कहाँ कहे तो सो सो पेट ही के पट बीच बचावे और की बात कहाँ कहे तो सो सो पेट ही के पट बीच बचावे
सतनाम श्री वाहे गुरु साहिब जियो ना जरै दरी राखत रै तू रासत हमें कोम बैराड हुक्मे मरासत
वाहे गुरु जी का खालसा वाहेगुरु जी की फतेह सतगुरु जी दी साजी नवाजी होई गुरु खालसा सात संगत माई भाई गुरु महाराज धन धन श्री गुरु ग्रंथ साहिब जी दी पवित्र पावन गोद दा आप जी आनंद माण रहे हो और सत्कारयोग ज्ञानी भगवंत सिंह जी दे जथे पासों श्री कलगीधर महाराज सच्चे पातशाह जी का पावन इतिहास सरवण कर रहे सी हर रोज संध्या दे दीवान सजदे हन आप जी हाजरियां भरदे हो श्री गुरु गोबिंद सिंह साहब महाराज कलगीधर जी द्वारा औरंगजेब वल लिखी हुई चिट्ठी जफरनामा इस पावन पवित्र बाणी का साध संगत जी प्रवाह चल रहा है जो सतगुरु जी ने औरंगजेब दियां करतूतां उहदे सामने जाहर कर दित्तियां ने जग जाहर कर दित्तियां ने अपनी बाणी द्वारा ए बड़ी वड्डी महान लिखत है श्री दसम ग्रंथ साहिब जी दे पाठ दी समाप्ति भी इसे बाणी नाल हुंदी है सतगुरु जफरनामे दे विच औरंगजेब नूं कह रहे ने कि तू अपनियां खादियां होईयां कसमां ते पूरा नहीं उतरिया और अजे भी तू कहना है कि साडे कोल आ जाओ मेरे कोल आ जाओ महाराज कहिंदे जे तू चाहुंदा है भई झगड़ा विचार नाल निपट सकदा है मसले हल हो सकदे हन तां तू साडे कोल आ जा के तशरीफ दर कश्ब है कांगड़ कुनद वजां पस मुलाकात बाहम शवद तू इथे दीने कांगड़ तशरीफ लाया मालवे दी धरती ते इथे आपामने सामने मुलाकात करांगे जेड़ियां गल्लां दे कोई मन विच भरम भुलेखे हन कोई शंके हन दूर हो जाणगे औरंगजेब जे तू किते सानू पहला भी मिल लेंदा साडी गल नू समझ लेंदा तां एने कलेश नहीं सी होने क्योंकि गल सारी विचार नाल हल हो जांदी है जेड़े आपस विच साडे ते तुहाडे च फर्क पए हन ओह तीसरे लोकां ने पाए हन पहाड़ी राजिआं ने किहा कुछ है कीता कुछ है और तेरे मन विच भी जो शंके हन ओह भी कढ देंगे तू सामने तो आ एक बारी फिर जे तू सोचे भी मैं मालवे की धरती ते जावांगा मलवई या पंजाब दे लोक मैनू मार देणगे मेरी जान नू खतरा है मैं उत्थे नहीं आ सकदा तेरा ये बहाना भी ठीक नहीं तू आ तां सही तेरी जान दी राखी असी करांगे ਸੋ ਮਹਾਰਾਜ ਕਹਿੰਦੇ ਇਸ ਰਸਤੇ 'ਚ ਤੈਨੂੰ ਕੋਈ ਖਤਰਾ ਨਹੀਂ ਹੈ। ਕੀ ਕਹਿ ਰਹੇ ਨੇ ਸੁਣੋ ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਨਾ ਜਰੈ ਦਰੀ ਰਾਏ ਖਤਰੈ ਤੂੰ ਰਾਸਤ,
ਇਸ ਰਾਹ ਤੇ ਤੈਨੂੰ ਕੋਈ ਖਤਰਾ ਨਹੀਂ, ਤੂੰ ਆਜਾ ਸਾਰੇ ਰਸਤੇ ਤੇਰੀ ਹਿਫਾਜ਼ਤ ਅਸੀਂ ਕਰਾਂਗੇ।
ਹਮੈ ਕੌਮ ਬੈਰਾੜ ਹੁਕਮੇ ਮਰਾਸਤ,
ਜਿਹੜੀ ਕੌਮ ਬੈਰਾੜ ਇੱਥੇ ਮਾਲਵੇ 'ਚ ਰਹਿੰਦੀ ਹੈ, ਮਾਲਵੇ ਦੇ ਜਿਹੜੇ ਲੋਕ ਹਨ ਜਾਂ ਪੰਜਾਬ ਦੇ ਜਿਹੜੇ ਸਿੱਖ ਹਨ, ਸਾਰੇ ਮੇਰਾ ਹੁਕਮ ਮੰਨਦੇ ਹਨ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਬੜੀ ਸੋਹਣੀ ਕਵਿਤਾ ਹੈ, ਉਹ ਕਹਿੰਦੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਪੰਜਾਬ 'ਚ ਰਹਿਣ ਵਾਲਾ ਭਾਵੇਂ ਕੋਈ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਉਹ ਗੁਰੂ ਕਲਗੀਧਰ ਪਾਤਸ਼ਾਹ ਅੱਗੇ ਸਿਰ ਝੁਕਾਏ ਬਿਨਾਂ ਨਹੀਂ ਰਹਿ ਸਕਦਾ। ਹਰ ਇਨਸਾਨ, ਹਰ ਬੰਦਾ, ਭਾਵੇਂ ਉਹ ਕੋਈ ਵੀ ਇਨਸਾਨ ਹੈ, ਪੰਜਾਬ ਵਾਲੇ ਤਾਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਤੇ ਮਹਾਰਾਜ ਕਹਿੰਦੇ ਹਮੈ ਕੌਮ ਬੈਰਾੜ, ਜਿੱਥੇ ਮਹਾਰਾਜ ਬੈਠੇ ਨੇ ਉੱਥੇ ਬੈਰਾੜਾਂ ਦਾ ਇਲਾਕਾ ਹੈ, ਮਾਲਵੇ ਦੇ ਦੀਨੇ ਕਾਂਗੜ ਦੀ ਧਰਤੀ ਤੇ। ਮਹਾਰਾਜ ਕਹਿੰਦੇ ਸਾਰੇ ਬੈਰਾੜ, ਸਾਰੇ ਮਾਲਵੇ ਦੇ ਸਿੱਖ ਸਾਡੇ ਹੁਕਮ ਵਿੱਚ ਹਨ।
ਬਿਆਤਾ ਬਾਮਨ ਖੁਦ ਜਬਾਨੀ ਕੋਨੇ,
ਮਹਾਰਾਜ ਕਹਿੰਦੇ ਆਪਾਂ ਬਹਿ ਕੇ ਗੱਲ ਕਰ ਲਈਏ ਆਹਮਣੇ ਸਾਹਮਣੇ, ਆਹਮਣੇ ਸਾਹਮਣੇ ਜ਼ੁਬਾਨੀ ਗੱਲਾਂ ਕਰਨ ਨਾਲ ਬੜੇ ਭੁਲੇਖੇ ਦੂਰ ਹੁੰਦੇ ਨੇ, ਸੁਣੀਆਂ ਸੁਣਾਈਆਂ ਗੱਲਾਂ ਨਾਲ ਭੁਲੇਖੇ ਪੈਂਦੇ ਨੇ, ਪਰ ਜਦੋਂ ਕੋਈ ਵਿਚਾਰ ਆਹਮਣੇ ਸਾਹਮਣੇ ਬਹਿ ਕੇ ਕਰੀਏ ਤਾਂ ਬਹੁਤ ਸਾਰੇ ਭਰਮ ਨਿਕਲ ਜਾਂਦੇ ਨੇ।
ਬੇਰਵੈ ਸ਼ੁਮਾ ਮਿਹਰਬਾਨੀ ਕੋਨੇ,
ਮਹਾਰਾਜ ਕਹਿੰਦੇ ਜਦੋਂ ਸਾਹਮਣੇ ਆ ਗਿਆ ਨਾ ਬਰੂਏ, ਤਾਂ ਅਸੀਂ ਤੇਰੀਆਂ ਸਾਰੀਆਂ ਭੁੱਲਾਂ ਮਾਫ਼ ਵੀ ਕਰ ਦਿਆਂਗੇ। ਯਾਨੀ ਸਾਡੇ ਮਨ 'ਚ ਜੇ ਕੋਈ ਦੁਸ਼ਮਣੀ ਨਹੀਂ ਹੈ, ਦੇਖੋ ਇਹ ਹੈ ਮਹਾਂਪੁਰਸ਼ ਦੀ ਨਿਸ਼ਾਨੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਸਾਰਾ ਪਰਿਵਾਰ ਸਮਾਪਤ ਹੋ ਚੁੱਕਾ ਹੈ, ਸਭ ਕੁਛ ਉਜੜ ਚੁੱਕਾ ਹੈ, ਫਿਰ ਵੀ ਕਹਿੰਦੇ ਅਸੀਂ ਤੇਰੇ ਨਾਲ ਕੋਈ ਨਾਰਾਜ਼ ਨਹੀਂ ਹੋਵਾਂਗੇ ਜੇ ਤੂੰ ਗੱਲ ਕਰੇਗਾ ਤਾਂ, ਤੇਰੀਆਂ ਸਾਰੀਆਂ ਭੁੱਲਾਂ ਮਿਹਰਬਾਨੀ ਕਰਕੇ ਬਖਸ਼ ਦਿਆਂਗੇ।
ਯਕੇ ਅਸ਼ਬ ਸਾਸਤੈ ਇਹ ਯਕ ਹਜ਼ਾਰ,
ਯੋ ਰੰਗ ਜੇ ਬਾਦਸ਼ਾਹ ਤੂੰ ਸਾਡੇ ਕੋਲ ਕੋਈ ਬਹੁਤੀ ਮਾਇਆ ਲੈ ਕੇ ਵੀ ਨਾ ਆਵੀ, ਸਿਰਫ ਇੱਕ ਘੋੜਾ ਸਾਨੂੰ ਮੱਥਾ ਟੇਕ ਦੇਵੀਂ 1000 ਰੁਪਈਏ ਦਾ, ਉਦੋਂ ਵਧੀਆ ਘੋੜਾ ਜਿਹੜਾ 1000 ਰੁਪਈਏ ਦਾ ਹੁੰਦਾ ਸੀ। ਮਹਾਰਾਜ ਕਹਿੰਦੇ ਜੇ ਤੂੰ ਸਾਡੇ ਕੋਲ ਕਹਵੇਂ ਵੀ ਬਹੁਤੀ ਭੇਟਾ ਲੈ ਕੇ ਜਾਣੀ ਪੈਣੀ ਹੈ, ਸਾਨੂੰ ਬਹੁਤੀ ਭੇਟਾਂ ਦੀ, ਬਹੁਤੀ ਮਾਇਆ ਦੀ ਕੋਈ ਤੇਰੇ ਕੋਲੋਂ ਮੰਗ ਨਹੀਂ, ਕੋਈ ਸਾਨੂੰ ਇਹ ਨਹੀਂ ਵੀ ਹੀਰੇ ਮੋਤੀ ਸੋਨਾ ਚਾਂਦੀ ਤੂੰ ਲੈ ਕੇ ਆਵੇਂ, ਰਾਜ ਭਾਗ ਲੈ ਕੇ ਆਵੇਂ, ਕਿਉਂਕਿ ਕਹਿੰਦੇ ਵੈਦ ਰਾਜ ਗੁਰਪੀਰ ਪੇ ਖਾਲੀ ਹੱਥ ਨਾ ਜਾਏ। ਵੈਦ ਕੋਲ, ਰਾਜੇ ਕੋਲ, ਗੁਰੂ ਪੀਰ ਕੋਲ ਕੋਈ ਨਾ ਕੋਈ ਭੇਟਾ ਲੈ ਕੇ ਜਾਣੀ ਪੈਂਦੀ ਹੈ, ਤੂੰ ਸੋਚੇਗਾ ਵੀ ਮੈਂ ਕੀ ਲੈ ਕੇ ਜਾਵਾਂ। ਮਹਾਰਾਜ ਕਹਿੰਦੇ ਯਕੇ ਅਸ਼ਪ, ਯਕੇ ਮੈਨੇ ਇੱਕ, ਅਸ਼ਪ ਕਹਿੰਦੇ ਘੋੜਾ, ਇੱਕ ਘੋੜਾ ਸ਼ਾਇਸਤੇ ਯੱਕ ਹਜ਼ਾਰ, 1000 ਦਾ ਵਧੀਆ ਘੋੜਾ ਸਾਡੇ ਲਈ ਤੂੰ ਲੈ ਆਵੀਂ, ਕਿਉਂਕਿ ਮਹਾਰਾਜ ਘੋੜਿਆਂ ਨੂੰ ਬੜਾ ਪਸੰਦ ਕਰਿਆ ਕਰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜਿਆਂ ਦੀ ਤਾਰੀਫ ਵੀ ਆਪ ਜੀ ਨੇ ਰਾਮਾ ਅਵਤਾਰ ਵਿੱਚ 10ਵੇਂ ਗ੍ਰੰਥ 'ਚ ਲਿਖੀ ਹੈ। ਮਹਾਰਾਜ ਕਹਿੰਦੇ ਆ ਨਾਗਰਾ ਕੇ ਨੈਣ ਹੈ ਕਿ ਚਾਤੁਰਾ ਕੇ ਬੈਨ ਹੈ, ਬਗੂਲਾ ਮਨੋ ਗੈਨ ਕੈਸੇ ਤੈਸੇ ਥਹਿਰਤ ਹੈ। ਇਹੋ ਜਿਹੇ ਘੋੜੇ ਕਿ ਨਾਗਰਾ ਕੇ ਨੈਣ ਹੈ, ਜੈਸੇ ਕਿਸੇ ਸੁੰਦਰ ਇਸਤਰੀ ਦੇ ਨੇਤਰ ਚੰਚਲ ਹੁੰਦੇ ਹਨ, ਐਸੇ ਚੰਚਲ ਘੋੜੇ ਕਿ ਚਾਤਰਾ ਕੇ ਬੈਨ ਹੈ, ਕਿਸੇ ਕਵੀ ਦੀ, ਕਿਸੇ ਚਤਰ ਵਿਦਵਾਨ ਦੀ ਜਵਾਨ ਜਿਵੇਂ ਚੱਲਦੀ ਹੈ, ਕਿ ਬਗੂਲਾ ਮਾਨੋ ਗੈਨ, ਆਕਾਸ਼ ਵਾਵਰੋਲੇ ਜਿਵੇਂ ਉੱਡਦੇ ਨੇ। ਬਗੂਲਾ, ਬਗੂਲਾ ਕਹਿੰਦੇ ਨੇ ਵਾਵਰੋਲੇ ਨੂੰ, ਬਗੂਲਾ ਮਾਨੋ ਗੈਨ ਕੈਸੇ ਤੈਸੇ ਥੈਰਤ ਹੈ। ਇਹੋ ਜਿਹੇ ਘੋੜੇ ਹੋਣੇ ਚਾਹੀਦੇ ਆ। ਆਖੋ ਸਤਨਾਮ ਸ੍ਰੀ ਵਾਹਿ, ਰੋਜ਼ ਪੜ੍ਹਦੇ ਹੋ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣਗੇ ਗੌਨ ਕੋ ਜਾਤ ਨਿਵਾਰੇ। ਤੁਰੰਗ ਨਾਮ ਘੋੜੇ ਦਾ, ਕੁਰੰਗ ਨਾਮ ਹਿਰਣ ਦਾ, ਹਿਰਣ ਵਰਗੀਆਂ ਚੁੰਗੀਆਂ ਭਰਦੇ ਹੋਣ। ਐਸਾ ਇੱਕ ਘੋੜਾ ਤੂੰ ਸਾਡੇ ਕੋਲ ਲੈ ਆ ਤੇ ਸਾਨੂੰ ਮੱਥਾ ਟੇਕਦੇ, ਅਸੀਂ ਤੈਨੂੰ ਕੋਈ ਬਹੁਤੀ ਮੰਗਾਂ ਨਹੀਂ ਕਰਦੇ ਵੀ ਸਾਨੂੰ ਤੂੰ ਲਿਆ ਕੇ ਹੀਰੇ ਮੋਤੀ ਦੇ, ਰਾਜ ਭਾਗ ਦੇ, ਸਾਨੂੰ ਕੁਛ ਨਹੀਂ ਚਾਹੀਦਾ। ਇਹਦਾ ਇੱਕ ਮਹਾਰਾਜ ਮਰਿਆਦਾ ਦੱਸ ਰਿਹਾ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਇਹ ਵੀ ਬਹਾਨਾ ਕਰੇਗਾ ਨਾ ਵੀ ਮੈਂ ਕੀ ਲੈ ਕੇ ਜਾਵਾਂ, ਮੈਂ ਤਾਂ ਆਪਣੇ ਕੋਲ ਕੋਈ ਮਾਇਆ ਨਹੀਂ ਰੱਖਦਾ, ਬਹੁਤੀ ਕੀਮਤ ਮੇਰੇ ਕੋਲ ਨਹੀਂ ਹੈ। ਬਾਦਸ਼ਾਹ ਹੈ ਸੀ ਪਰ ਉਹ ਇੱਕ ਬਹਾਨਾ ਕਰਦਾ ਸੀ ਕਿ ਮੈਂ ਕਿਸੇ ਨੂੰ ਸਰਕਾਰੀ ਖਜ਼ਾਨੇ ਚੋਂ ਆਪਣੇ ਤੌਰ ਤੇ ਕੁਝ ਨਹੀਂ ਦੇਣਾ, ਆਪ ਮੈਂ ਤਾਂ ਆਪਣੀਆਂ ਟੋਪੀਆਂ ਵਾ ਵੇਚ ਕੇ ਗੁਜ਼ਾਰਾ ਕਰਦਾ ਹਾਂ। ਤਾਂ ਪਾਤਸ਼ਾਹ ਕਹਿੰਦੇ ਕਿ ਘੋੜਾ ਤਾਂ ਲਿਆ ਸਕਦਾ, ਇੱਕ ਇਹ ਘੋੜਾ ਦੇਣ ਦਾ ਮਤਲਬ ਹੁੰਦਾ ਹੈ ਜਿਹੜਾ ਬੰਦਾ ਹਾਰ ਜਾਵੇ ਉਹ ਜਿੱਤੇ ਹੋਏ ਨੂੰ ਭੇਟਾ ਦਿੰਦਾ ਹੈ, ਆਖੋ ਸਤਨਾਮ ਸ੍ਰੀ ਵਾਹਿ। ਤੂੰ ਜੰਗ 'ਚ ਹਾਰ ਗਿਆ ਇਸ ਕਰਕੇ ਤੂੰ ਸਾਨੂੰ ਯਕੇ ਅਸ਼ ਪਸ਼ਾਇਸ਼ਤ ਹੈ ਯਕ ਹਜ਼ਾਰ, ਇੱਕ ਹਜ਼ਾਰ ਦਾ ਘੋੜਾ ਭੇਟਾ ਕਰ ਦੇ। ਉਹਦੇ ਬਦਲੇ ਜੇ ਤੂੰ ਭਾਵੇਂ ਸਾਰਾ ਮੁਲਕ ਸਾਥੋਂ ਲੈ ਲੈ। ਤੁਸੀਂ ਕਹੋਗੇ ਵੀ ਮੁਲਕ ਤਾਂ ਉਹਦੇ ਕੋਲ ਅੱਗੇ ਹੀ ਹੈ, ਅੱਗੇ ਕਿੱਥੇ ਹੈ? ਸਾਰਾ ਮੁਲਕ ਉਹਨੂੰ ਗਾਲਾਂ ਕੱਢਦਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਾ ਮੁਲਕ ਉਹਨੂੰ ਲਾਹਨਤਾਂ ਪਾਉਂਦਾ ਹੈ। ਜੇ ਉਹ ਗੁਰੂ ਗੋਬਿੰਦ ਸਿੰਘ ਦੇ ਪੈਰੀਂ ਪੈ ਜਾਵੇ ਤੇ ਸਾਰਾ ਮੁਲਕ ਉਹਦੀਆਂ ਭੁੱਲਾਂ ਮਾਫ ਵੀ ਕਰ ਸਕਦਾ ਹੈ। ਤੇ ਮਹਾਰਾਜ ਕਹਿੰਦੇ ਸਾਰਾ ਕੁਝ ਤੈਨੂੰ ਦੇ ਦਿਆਂਗੇ ਪਰ ਤੂੰ ਬੰਦਾ ਬਣ ਕੇ ਇੱਕ ਵਾਰੀ ਸਾਡੇ ਕੋਲ ਆ ਤਾਂ ਸਹੀ।
ਸ਼ਹਿਨਸ਼ਾਹ ਰਾ ਬੰਦੇ ਚਾਕਰੇ,
ਮਹਾਰਾਜ ਕਹਿੰਦੇ ਅਸੀਂ ਅਕਾਲ ਪੁਰਖ ਦੇ ਬੰਦੇ ਹਾਂ। ਸ਼ਹਿਨਸ਼ਾਹ ਜਿਹੜਾ ਬਾਦਸ਼ਾਹ ਦਾ ਬਾਦਸ਼ਾਹ ਹੈ, ਰਾਜਿਆਂ ਦਾ ਰਾਜਾ ਹੈ, ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ। ਅਸੀਂ ਉਹਦੇ ਚਾਕਰ ਹਾਂ, ਹਮ ਚਾਕਰ ਗੋਬਿੰਦ ਕੇ ਠਾਕਰ ਮੇਰਾ ਪਹਾਰਾ। ਚਾਕਰੇਮ, ਮੈਂ ਉਸ ਅਕਾਲ ਪੁਰਖ ਦਾ ਨੌਕਰ ਹਾਂ। ਔਰੰਗਜ਼ੇਬ, ਤੂੰ ਕਹਿੰਦਾ ਮੇਰੇ ਕੋਲ ਆਓ, ਤੇਰੇ ਕੋਲ ਆਉਣ ਦਾ ਜੇ ਵਾਹਿਗੁਰੂ ਦਾ ਹੁਕਮ ਹੋਇਆ ਤੇ ਅਸੀਂ ਤੇਰੇ ਕੋਲ ਵੀ ਆ ਜਾਵਾਂਗੇ।
ਅਗਰ ਹੁਕਮ ਆਇਆ ਬਾਜਾ ਹਾਜ਼ਰੇਮ,
ਮਹਾਰਾਜ ਕਹਿੰਦੇ ਜੇ ਅਗਰ ਹੁਕਮ ਆ ਗਿਆ ਵਾਹਿਗੁਰੂ ਦਾ ਤਾਂ ਅਸੀਂ ਦਿਲ ਜਾਣ ਦੇ ਨਾਲ ਹਾਜ਼ਰ ਹੋਵਾਂਗੇ, ਭਾਵ ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਅਜੇ ਤਾਂ ਤੈਨੂੰ ਬੁਲਾ ਰਹੇ ਹਾਂ, ਤੂੰ ਆ ਜਾ। ਜੇ ਤੂੰ ਕਵੇਂ ਵੀ ਤੁਸੀਂ ਆਓ, ਅਜੇ ਹੁਕਮ ਨਹੀਂ ਆਇਆ। ਜੇ ਅਕਾਲ ਪੁਰਖ ਦਾ ਹੁਕਮ ਆਇਆ ਤਾਂ ਸਾਨੂੰ ਡਰ ਵੀ ਕੋਈ ਨਹੀਂ, ਅਸੀਂ ਆ ਵੀ ਜਾਵਾਂਗੇ। ਦੇਖੋ ਇਹ ਹੈ ਉੱਚੀ ਅਵਸਥਾ ਬ੍ਰਹਮ ਗਿਆਨੀ ਸਤਿਗੁਰਾਂ ਦੀ। ਮਹਾਰਾਜ ਸੱਚੇ ਪਾਤਸ਼ਾਹ ਡਰਦੇ ਵੀ ਨਹੀਂ, ਉਹ ਕਹਿੰਦੇ ਵੀ ਸਾਨੂੰ ਤੂੰ ਖਾ ਨਹੀਂ ਚੱਲਿਆ ਤੇ ਜੇ ਅਕਾਲ ਪੁਰਖ ਦਾ ਹੁਕਮ ਹੋਇਆ ਸ਼ਹੀਦੀ ਪਾਉਣ ਦਾ ਤਾਂ ਵੀ ਅਸੀਂ ਕਿਹੜਾ ਪਿੱਛੇ ਹਟਣਾ। ਪੰਚਮ ਪਾਤਸ਼ਾਹ ਨੂੰ ਪਤਾ ਲੱਗ ਗਿਆ ਸੀ ਕਿ ਐਤਕੀ ਲਾਹੌਰ ਜਾਣਾ ਤੇ ਵਾਪਸ ਨਹੀਂ ਆਉਣਾ। ਜਾਣ ਲੱਗਿਆ ਆਪਣੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦਾ ਤਿਲਕ ਦੇ ਕੇ ਗਏ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਕਈ ਵਾਰ ਲਾਹੌਰ ਜਾਂਦੇ ਹੋ, ਹਰ ਸਾਲ ਵਿੱਚ ਲਗਭਗ ਦੋ ਤਿੰਨ ਵਾਰੀ ਜਾਣਾ ਪੈਂਦਾ ਸੀ। ਲਾਹੌਰ ਮਹਾਰਾਜ ਦਾ ਜੱਦੀ ਘਰ ਸੀਗਾ ਤੇ ਇੱਕ ਉੱਥੇ ਸਤਿਗੁਰਾਂ ਦੀ ਸੰਗਤ ਬੜੀ ਸੀ, ਇੱਕ ਉਹ ਪੰਜਾਬ ਦੀ ਰਾਜਧਾਨੀ ਸੀ। ਅੰਮ੍ਰਿਤਸਰ ਤੋਂ ਕੋਈ ਇੱਕ ਦਿਨ ਲੱਗਦਾ ਸੀ, ਸਵੇਰੇ ਤੁਰੀਏ ਸ਼ਾਮ ਨੂੰ ਉਨੀ ਤੇ ਰਾਤ ਕੱਟ ਕੇ ਅਗਲੇ ਦਿਨ ਤਾਂ ਲਾਹੌਰ ਬੜੇ ਆਰਾਮ ਨਾਲ ਪਹੁੰਚ ਜਾਈਦਾ ਸੀ। ਤੇ ਮਹਾਰਾਜ ਉੱਥੇ ਕਈ ਵਾਰੀ ਗਏ ਗੁਰੂ ਅਰਜਨ ਦੇਵ ਜੀ, ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਵਾਰੀ ਉੱਥੇ ਕਾਲ ਪੈ ਗਿਆ ਸੀ ਸਾਰੇ ਪੰਜਾਬ ਵਿੱਚ, ਤੇ ਲੰਗਰ ਵੀ ਲਾਹੌਰ ਚ ਲਾਇਆ ਸੀ। ਭੁੱਖੇ ਲੋਕ ਰੋਟੀ ਤੋਂ ਬੜੇ ਤੰਗ ਸਨ, ਗਰੀਬ ਲੋਕ। ਮਹਾਰਾਜ ਨੇ ਸਦਾ ਵਰਤ ਲਾਇਆ ਸੀ ਲਾਹੌਰ ਦੇ ਵਿੱਚ, ਵੀ ਲੱਖਾਂ ਲੋਕ ਪ੍ਰਸ਼ਾਦਾ ਛਕਦੇ ਸਨ। ਮਹਾਰਾਜ ਲਾਹੌਰ ਜਾਂਦੇ ਰਹਿੰਦੇ ਸੀ, ਅੱਜ ਕਿਉਂ ਏਦਾਂ ਕਰ ਰਹੇ ਨੇ, ਗੱਦੀ ਕਿਉਂ ਦੇ ਚੱਲੇ ਆਪਣੇ ਪੁੱਤਰ ਨੂੰ? ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਇਹ ਕੀ ਖੇਡ ਰਚਾ ਰਹੇ ਹੋ? ਸਤਿਗੁਰੂ ਕਹਿਣ ਲੱਗੇ, ਭਾਈ ਸਮਾਂ ਆਏਗਾ ਤੁਹਾਨੂੰ ਪਤਾ ਚੱਲ ਜਾਏਗਾ। ਕਿਉਂਕਿ ਪਾਤਸ਼ਾਹ ਜਾਣੀ ਜਾਣ ਜਾਣਦੇ ਸਨ ਕਿ ਸ਼ਹੀਦੀ ਪਾਣੀ ਹੈ। ਔਰੰਗ ਉਹ ਜਿਹੜਾ ਜਹਾਂਗੀਰ ਸੀ ਉਹ ਕੀ ਸੀ? ਸਤਿਗੁਰਾਂ ਨੂੰ ਮਾਰ ਸਕਦਾ ਸੀ? ਕੋਈ ਵੀ ਨਹੀਂ ਮਾਰ ਸਕਦਾ, ਉਹਨਾਂ ਨੂੰ ਤਾਂ ਪਰਮੇਸ਼ਰ ਹਨ ਆਪ। ਉਹਦਾ ਉਹਨਾਂ ਦੀ ਆਪਣੀ ਲੀਲਾ ਸੀ, ਹੁਕਮ ਆ ਗਿਆ। ਤੂੰ ਕਲਗੀਧਰ ਪਾਤਸ਼ਾਹ, ਮਹਾਰਾਜ ਕਹਿੰਦੇ ਜੇ ਅਕਾਲ ਪੁਰਖ ਦਾ ਹੁਕਮ ਹੋਇਆ ਤੇਰੇ ਕੋਲ ਆਉਣ ਦਾ ਤੇ ਅਸੀਂ ਆ ਵੀ ਜਾਵਾਂਗੇ। ਬਾ ਦਿਲੇ ਬਾ ਹੁਕਮ ਆਇਦ ਬਾ ਜਾਂ ਹਾਜ਼ਰੇਮ, ਜਾਨ ਨਾਲ ਦਿਲ ਨਾਲ ਆਵਾਂਗੇ, ਹਾਜ਼ਰ ਹੋਵਾਂਗੇ, ਪਰ ਅਜੇ ਸਾਨੂੰ ਹੁਕਮ ਨਹੀਂ ਹੈ।
ਅਗਰ ਚੇ ਬਿਆਮਨ ਬਾ ਫੁਰਮਾਨੇ ਮਨ,
ਜੇ ਉਸ ਵਾਹਿਗੁਰੂ ਪਰਮੇਸ਼ਰ ਦਾ ਫੁਰਮਾਨ ਆ ਗਿਆ,
ਹਜੂਰਤ ਬਿਆਮ ਹਮੈ ਜਾਣੇ ਤਨ,
ਅਸੀਂ ਦਿਲ ਜਾਨ ਨਾਲ ਆਵਾਂਗੇ, ਬਿਲਕੁਲ ਕੋਈ ਸ਼ੰਕਾ ਨਹੀਂ ਸਾਡੇ ਮਨ ਚ। ਜੇ ਤੂੰ ਆ ਜਾਵੇਂ ਤਾਂ ਚੰਗਾ ਹੈ, ਕਿਉਂਕਿ ਜ਼ਿੰਮੇਵਾਰੀ ਤੇਰੇ ਸਿਰ ਤੇ ਹੈ, ਸਾਡੇ ਸਿਰ ਤੇ ਕੋਈ ਭਾਰ ਨਹੀਂ ਹੈ, ਅਸੀਂ ਕਿਹੜਾ ਸਹੁੰ ਪਾਈ ਹੈ ਕੋਈ। ਕੁਰਾਨ ਦੀਆਂ ਕਸਮਾਂ ਤੇ ਤੂੰ ਖਾਧੀਆਂ, ਜ਼ਿੰਮੇਵਾਰੀ ਤਾਂ ਤੇਰੀ ਹੈ, ਹੁਣ ਤੈਨੂੰ ਆਉਣਾ ਚਾਹੀਦਾ ਸਾਡੇ ਕੋਲ।
ਅਗਰ ਤੂੰ ਬੇਜਦਾ ਪਰਸਤੀ ਕੁਣੀ,
ਅਗਰ ਤੂੰ ਬੇਜਦਾ, ਜੇ ਤੂੰ ਰੱਬ ਦਾ ਭਗਤ ਕੁਆਂਦਾ ਹੈ, ਖੁਦਾ ਪ੍ਰਸਤ ਰੱਬ ਦਾ ਭਗਤ ਰੱਬ ਦਾ ਪਿਆਰਾ ਕੁਆਂਦਾ ਹੈ,
ਬਾਕਾਰੇ ਮਾਰਾਈ ਨਾ ਸੁਸਤੀ ਕੁਣੀ,
ਤਾਂ ਫਿਰ ਤੈਨੂੰ ਮੇਰੇ ਕੰਮ ਵਿਚ ਸੁਸਤੀ ਨਹੀਂ ਕਰਨੀ ਚਾਹੀਦੀ। ਬਾਕਾਰੇ ਮਰਾ, ਮਰਾ ਮੈਨੇ ਮੇਰੇ, ਬਾਕਾਰੇ ਮੈਨੇ ਕੰਮ, ਜਿਹੜਾ ਮੇਰਾ ਕੰਮ ਹੈ, ਯਾਨੀ ਮੇਰੇ ਨਾਲ ਜਿਹੜੇ ਤੂੰ ਵਾਅਦੇ ਕੀਤੇ ਹਨ, ਕਲਗੀਧਰ ਜੀ ਕਹਿੰਦੇ ਆ, ਜੋ ਸਾਡੇ ਨਾਲ ਤੂੰ ਵਾਅਦੇ ਕੀਤੇ ਹਨ, ਉਹ ਵਾਅਦੇ ਤੈਨੂੰ ਇੱਕ ਰੱਬ ਦਾ ਭਗਤ ਹੋਣ ਦੇ ਨਾਤੇ ਜ਼ਰੂਰ ਪੂਰੇ ਕਰਨੇ ਚਾਹੀਦੇ ਨੇ। ਸੁਸਤੀ ਕੁਨੀ, ਸੁਸਤੀ ਨਹੀਂ ਪਾਣੀ ਚਾਹੀਦੀ, ਆਲਸ ਨਹੀਂ ਕਰਨੀ ਚਾਹੀਦੀ, ਕੰਮ 'ਚ ਟਾਲ ਮਟੋਲਾ ਨਹੀਂ ਕਰਨਾ ਚਾਹੀਦਾ।
ਤੇ ਬੁਬਾਯਦ ਕੇ ਯਜਦਾਸ਼ ਨਾਨੀ ਕੁਣੀ,
ਹੇ ਬਾਦਸ਼ਾਹ, ਜੇ ਤੂੰ ਪਰਮਾਤਮਾ ਨੂੰ ਪਛਾਣਨਾ ਚਾਹੁੰਦਾ ਹੈ, ਜੇ ਤੇਰੀ ਇੱਛਾ ਵੀ ਮੈਂ ਰੱਬ ਦਾ ਭਗਤ ਕੁਆਵਾਂ, ਭਗਤ ਪਰਮਾਤਮਾ ਦੀ ਬੰਦਗੀ ਕਰਾਂ, ਉਸ ਵਾਹਿਗੁਰੂ ਦੇ ਦਰਸ਼ਨ ਕਰਾਂ, ਉਹਦਾ ਨੇੜੇ ਨੇੜਲਾ ਭਗਤ ਬਣਾ, ਅਕਾਲ ਪੁਰਖ ਦੇ ਨੇੜੇ ਹੋਣਾ ਚਾਹੁੰਦਾ ਹੈ, ਤੂੰ ਖੁਦਾ ਦੀ ਬੰਦਗੀ ਕਰਨਾ ਚਾਹੁੰਦਾ ਹੈ,
ਨਾ ਗੁਪਤੈ ਕਸੇ ਕਸ ਖਰਾਸੀ ਕੁਣੀ,
ਤਾਂ ਆਪਣੀ ਜ਼ੁਬਾਨ ਨਾਲ ਤੇ ਆਪਣੇ ਕਰਮ ਨਾਲ ਕਿਸੇ ਦਾ ਬੁਰਾ ਨਾ ਕਰ। ਨਾ ਗੁਫਤੈ ਕਸ਼ੇ ਕਸ ਕਰਾਸੀ ਕੁਨੀ, ਗੁਫਤਾ ਕਹਿੰਦੇ ਮੂੰਹ ਤੋਂ ਬੋਲਣਾ, ਕਿਸੇ ਨੂੰ ਮਾੜਾ ਵੀ ਨਾ ਬੋਲ, ਨਾ ਮਾੜਾ ਸੋਚ ਤੇ ਨਾ ਮਾੜਾ ਕਰ। ਤਿੰਨ ਤਰ੍ਹਾਂ ਬੁਰਾ ਹੁੰਦਾ ਸਤਸੰਗ ਜੀ, ਤਿੰਨ ਤਰ੍ਹਾਂ ਦੀ ਹਿੰਸਾ ਹੁੰਦੀ ਹੈ, ਮਨ ਦੀ, ਵਚਨ ਦੀ ਤੇ ਕਰਮ ਦੀ। ਮਨ ਦੀ ਹਿੰਸਾ, ਦੂਜੇ ਬਾਰੇ ਮਾੜਾ ਸੋਚੀ ਜਾਣਾ, ਉਹਦਾ ਬੁਰਾ ਹੋ ਜਾਵੇ, ਉਹਦਾ ਬੁਰਾ ਕਰ ਦਈਏ, ਉਹਨੂੰ ਏਦਾਂ ਫਸਾ ਦਈਏ, ਏਦਾਂ ਮਾਰ ਦਈਏ, ਇਹ ਮਨ ਦੀ ਹਿੰਸਾ ਹੈ। ਵਚਨ ਦੀ ਹਿੰਸਾ, ਕੋਈ ਐਸੀ ਗੱਲ ਕਰਨੀ ਅਗਲੇ ਨੂੰ ਅੱਗ ਲੱਗ ਜਾਵੇ, ਸਾੜ ਦੇਣਾ ਕਿਸੇ ਦਾ ਦਿਲ, ਦੁਖਾ ਦੇਣਾ, ਕੋਈ ਮਿਹਣਾ ਮਾਰ ਦੇਣਾ, ਕੋਈ ਤਾਨਾ ਮਾਰ ਦੇਣਾ, ਕੋਈ ਬੋਲੀ ਮਾਰ ਦੇਣੀ, ਕੋਈ ਗਾਲ ਕੱਢ ਦੇਣੀ, ਕੋਈ ਐਸਾ ਵਚਨ ਕਰਨਾ ਜਿਹਦੇ ਨਾਲ ਅਗਲਾ ਕਈ ਸਾਲ ਤੱਕ ਦੁਖੀ ਰਹੇ। ਤੇ ਤੀਜਾ ਹੈ ਤਲਵਾਰ ਨਾਲ, ਬਰਛੇ ਨਾਲ, ਬੰਦੂਕ ਨਾਲ, ਤੀਰ ਨਾਲ ਮਾਰ ਦੇਣਾ, ਇਹ ਤਿੰਨ ਤਰ੍ਹਾਂ ਦੀ ਹਿੰਸਾ। ਔਰੰਗਜ਼ੇਬ, ਇਹ ਤੂੰ ਹਿੰਸਾ ਕਰਨੀ ਛੱਡ ਦੇ, ਮਨ ਕਰਕੇ ਤੂੰ ਕਿਸੇ ਦਾ ਬੁਰਾ ਨਾ ਸੋਚਿਆ ਕਰ, ਤੇ ਮਨ ਕਰਮ ਕਰਕੇ ਕਿਸੇ ਦਾ ਬੁਰਾ ਨਾ ਕਰਿਆ ਕਰ, ਤੇ ਨਾ ਹੀ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਕਿਹਾ ਕਰ, ਜੇ ਤੂੰ ਰੱਬ ਦੇ ਨੇੜੇ ਹੋਣਾ। ਕਿੱਡੇ ਸੋਹਣੇ ਬਚਨ ਸਾਈਂ ਸੇਖ ਫਰੀਦ ਜੀ ਮਹਾਰਾਜ ਲਿਖਦੇ ਨੇ, ਜੇ ਤੋ ਪਿਰੀਆ ਦੀ ਸਿੱਖ ਹਿਆਓ ਨਾ ਠਾਹੇ ਕਹੀਂ ਦਾ, ਇੱਕ ਬਾਣੀ ਫਰੀਦ ਜੀ ਦੇ ਸਲੋਕਾਂ ਦੀ ਅਖੀਰਲੀ ਪੰਕਤੀ ਹੈ। ਜੇ ਤੋ ਪਿਰੀਆ ਦੀ ਸਿੱਖ, ਜੇ ਤੈਨੂੰ ਰੱਬ ਦੇ ਮਿਲਣ ਦੀ ਸਿੱਖ ਹੈ, ਹੇ ਆਓ ਮੈਨੇ ਹਿਰਦਾ, ਹੇ ਆਓ ਨਾ ਠਾਹੇ, ਉਹਨੂੰ ਠਾ ਸੱਟ ਨਾ ਮਾਰ ਕਹੀ ਦਾ, ਮੈਨੇ ਕਿਸੇ ਦਾ ਵੀ, ਕਿਸੇ ਦਾ ਦਿਲ ਨਾ ਦੁਖਾ। ਹਾਂਜੀ,
ਤੂੰ ਮਸਨਦ ਨਸੀ ਸਰਵਰੇ ਕਾਇਨਾਤ,
ਆ ਬਾਦਸ਼ਾਹ ਤੂੰ ਮਸਨਦ, ਮਸਨਦ ਕਹਿੰਦੇ ਹਨ ਗੱਦੀ ਨੂੰ, ਤਖ਼ਤ ਨੂੰ, ਮਸਨਦ। ਸਿੱਖਾਂ ਵਿੱਚ ਗੁਰੂ ਮਹਾਰਾਜ ਦੇ ਸਮੇਂ ਤੱਕ ਇੱਕ ਸ਼ਬਦ ਬੜਾ ਪ੍ਰਚਲਿਤ ਰਿਹਾ, ਮਸੰਦ। ਮਸੰਦ ਦਾ ਮਤਲਬ ਹੈ ਜਿਹੜਾ ਮਸ਼ਨਦ ਉੱਤੇ ਬੈਠਾ, ਮਸ਼ਨਦ ਮੈਨੇ ਤਖ਼ਤ, ਗੱਦੀ। ਗੁਰੂਆਂ ਨੇ ਗੱਦੀਆਂ ਦਿੱਤੀਆਂ, ਮੰਜੀਆਂ ਦਿੱਤੀਆਂ, 22 ਮੰਜੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਥਾਪਿਤ ਕੀਤੀਆਂ, 52 ਮੰਜੀਆਂ ਗੁਰੂ ਰਾਮਦਾਸ ਜੀ ਦੇ ਸਮੇਂ ਤੱਕ ਹੋਈਆਂ, ਉਹਨਾਂ ਤੋਂ ਬਾਅਦ ਵਧਦੀਆਂ ਗਈਆਂ। ਉਹ ਮੰਜੀਆਂ ਜਿਨ੍ਹਾਂ ਨੂੰ ਮਿਲੀਆਂ, ਉਹ ਗੁਰੂ ਘਰ ਦੇ ਮਸੰਦ ਸਿੱਖੀ ਦਾ ਪ੍ਰਚਾਰ ਕਰਨ ਲਈ ਥਾਪੇ ਗਏ। ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਉਹ ਕੁਝ ਲੋਕ ਭ੍ਰਿਸ਼ਟ ਹੋ ਗਏ ਤੇ ਮਹਾਰਾਜ ਨੇ ਉਹ ਪਰੰਪਰਾ ਬੰਦ ਕਰ ਦਿੱਤੀ 10ਵੇਂ ਜਾਮੇ ਵਿੱਚ। ਸੋ ਖਾਲਸਾ ਜੀ, ਮਹਾਰਾਜ ਇੱਥੇ ਮਸ਼ਨਦ ਸ਼ਬਦ ਜੋ ਵਰਤ ਰਹੇ ਨੇ, ਇਹ ਫਾਰਸੀ ਦੇ ਵਿੱਚ ਰਾਜ ਗੱਦੀ ਤਖ਼ਤ ਵਾਸਤੇ ਹੁੰਦਾ। ਤੂੰ ਮਸ਼ਨਦ ਨਸ਼ੀ, ਤੂੰ ਗੱਦੀ ਨਸ਼ੀਨ ਹੈ, ਤਖ਼ਤ ਦਾ ਮਾਲਕ ਹੈ, ਸਰਵਰੇ ਕਾਇਨਾਤ, ਪੂਰੇ ਹਿੰਦੁਸਤਾਨ ਦਾ, ਕਿਤੋਂ ਕਾਬਲ ਕੰਧਾਰ ਤੋਂ, ਕਿਤੇ ਬੰਗਲਾਦੇਸ਼ ਦੇ, ਕਿਤੇ ਤਿੱਬਤ ਚੀਨ ਤੋਂ, ਕਿਤੋਂ ਕੰਨਿਆ ਕੁਮਾਰੀ ਤੱਕ, ਵੱਡਾ ਰਾਜ ਹੈ ਤੇਰੇ ਕੋਲ। ਐਸਾ ਰਾਜ ਜਿਹੜਾ ਸਤਸੰਗ ਜੀ ਅੱਜ ਕੱਲ੍ਹ ਜਿਵੇਂ ਕਹਿੰਦੇ ਅਮਰੀਕਾ ਪਹਿਲੇ ਨੰਬਰ 'ਤੇ ਹੈ, ਕਦੀ ਰੂਸ ਪਹਿਲੇ ਨੰਬਰ 'ਤੇ ਹੁੰਦਾ ਸੀ, ਔਰੰਗਜ਼ੇਬ ਦੇ ਟਾਈਮ 'ਤੇ ਹਿੰਦੁਸਤਾਨ ਪਹਿਲੇ ਨੰਬਰ 'ਤੇ ਸੀ। ਇਹ ਮੁਲਕ ਤਾਂ ਉਦੋਂ ਬਣੇ ਹੀ ਨਹੀਂ ਸਨ, ਅਮਰੀਕਾ, ਕੈਨੇਡਾ, ਇੰਗਲੈਂਡ, ਇਹ ਤਾਂ ਛੋਟੀਆਂ ਤਾਕਤਾਂ ਸਨ। ਵੱਡੀ ਤਾਕਤ ਜਿਹੜੀ ਸੀ ਉਹ ਹਿੰਦੁਸਤਾਨ ਦਾ ਬਾਦਸ਼ਾਹ ਸੀ, ਚੀਨ ਦਾ ਬਾਦਸ਼ਾਹ ਵੀ ਉਹਦੇ ਅੱਗੇ ਝੁਕਦਾ ਸੀ, ਔਰ ਅਰਬ ਇਰਾਕ ਦੇ ਬਾਦਸ਼ਾਹ ਵੀ ਉਹਦੇ ਅੱਗੇ ਝੁਕਦੇ ਸਨ। ਜੇ ਕੋਈ ਮਸਲਾ ਇਸਲਾਮੀ ਜਗਤ ਵਿੱਚ ਸਭ ਤੋਂ ਮਹੱਤਵਪੂਰਨ ਵਿਚਾਰਨਾ ਹੁੰਦਾ ਸੀ ਤਾਂ ਉਹਦੇ ਵਿੱਚ ਵੀ ਔਰੰਗਜ਼ੇਬ ਦੀ ਰਾਏ ਲਈ ਜਾਂਦੀ ਸੀ। 1400 ਵਿਦਵਾਨ ਆਲਮ ਉਲਮਾ ਉਹਨਾਂ ਨੂੰ ਕਹਿੰਦੇ ਹਨ, ਉਹ 1400 ਉਲਮਾ ਬਾਦਸ਼ਾਹ ਦੀ ਕਚਹਿਰੀ 'ਚ ਰਹਿੰਦੇ ਸਨ ਦਿੱਲੀ ਦੇ ਵਿੱਚ। ਸੋ ਐਡਾ ਵੱਡਾ ਬਾਦਸ਼ਾਹ ਹਜ਼ੂਰ ਉਹਦੀ ਗੱਲ ਦੱਸ ਰਿਹਾ, ਤੂੰ ਮਸ਼ਨਦ ਨਸੀ ਸਰਵਰੇ ਕਾਇਨਾਤ, ਔਰੰਗਜ਼ੇਬ ਤੂੰ ਬੜੀ ਵੱਡੀ ਗੱਦੀ 'ਤੇ ਬੈਠਾ ਹੈ, ਦੁਨੀਆਂ ਦੀ ਪਹਿਲੀ ਤਾਕਤ ਤੂੰ ਹੈ ਇਸ ਟਾਈਮ।
ਕਿ ਅਜਬ ਅਸਤ ਇਨਸਾਫ ਕੀ ਅਮ ਇਸੀ ਫਾਤ,
ਪਰ ਕਿ ਅਜਬ ਅਸਤ ਹੈਰਾਨੀ ਕਰਨ ਵਾਲਾ ਹੈ ਤੇਰਾ ਇਨਸਾਫ, ਈ ਹਮ ਸਿਫਾਤ ਤੇਰੀਆਂ ਸਿਫਤਾਂ ਕੀ ਤੇ ਤੇਰੀ ਕਰਤੂਤ ਕੀ। ਇੱਕ ਪਾਸੇ ਤਾਂ ਤੂੰ ਐਡਾ ਵੱਡਾ ਐਡੀ ਵੱਡੀ ਤਾਕਤ, ਪੂਰੇ ਦੁਨੀਆਂ ਦੀ ਪੂਰੇ ਵਰਲਡ ਦਾ ਸਭ ਤੋਂ ਪਹਿਲੇ ਨੰਬਰ ਦਾ ਬਾਦਸ਼ਾਹ ਹੈ ਤੂੰ, ਬਾਕੀ ਦਾ ਉਦੋਂ ਕੋਈ ਇਰਾਨ ਵੀ ਦੇਖਿਆ ਜਾਵੇ ਛੋਟਾ ਜਿਹਾ ਸੀ, ਇਰਾਕ ਵੀ ਛੋਟਾ ਜਿਹਾ ਸੀ, ਇੱਧਰ ਵਾਲੇ ਮੁਲਕ ਅਜੇ ਵਸੇ ਹੀ ਨਹੀਂ ਸਨ, ਪੂਰੀ ਤਾਕਤ ਵਿੱਚ ਆਏ ਨਹੀਂ ਸਨ। ਅਤੇ ਉਹ ਤਾਕਤ ਜਿਹੜੀ ਸੀ ਉਸ ਵੇਲੇ ਦੁਨੀਆਂ ਦੀ ਸਭ ਤੋਂ ਵੱਡੀ, ਚੀਨ ਉਸ ਵੇਲੇ ਇੱਕ ਮੁਲਕ ਸੀ ਪਰ ਉਹ ਵੀ ਵੰਡਿਆ ਹੋਇਆ ਸੀ, ਜਿਹੜਾ ਹਿੰਦੁਸਤਾਨ ਸੀ ਉਹ ਪਹਿਲਾ ਨੰਬਰ ਸੀ। ਸੋ ਐਡਾ ਵੱਡਾ ਤਖ਼ਤ ਹੈ, ਤੂੰ ਮਸ਼ਨਦ ਨਸੀ ਸਰਵਰੇ ਕਾਇਨਾਤ, ਕੁੱਲ ਦੁਨੀਆਂ ਦਾ ਸਭ ਤੋਂ ਵੱਡਾ ਬਾਦਸ਼ਾਹ ਹੋਵੇਂ, ਕਿ ਅਜਬਸਤ ਇਨਸਾਫ ਅਤੇ ਤੇਰਾ ਇਨਸਾਫ ਇਹ ਹੋਵੇ ਵੀ 7 ਸਾਲ ਦੇ ਅਤੇ 9 ਸਾਲ ਦੇ ਬੱਚੇ ਨਹੀਂ ਅੱਜ ਚਿਣ ਕੇ ਸ਼ਹੀਦ ਕੀਤੇ ਜਾਣ। ਪਹਿਲੀ ਗੱਲ ਤਾਂ ਬੱਚੇ ਮਾਰਨੇ ਹੀ ਜ਼ੁਲਮ ਹੈ, ਬੱਚਿਆਂ ਨੂੰ ਗ੍ਰਿਫਤਾਰ ਕਰਨਾ ਹੀ ਜ਼ੁਰਮ ਹੈ, ਬੱਚਿਆਂ ਨੂੰ ਜੇਲ੍ਹ 'ਚ ਰੱਖਣਾ ਹੀ ਜ਼ੁਰਮ ਹੈ, ਅਤੇ ਫਿਰ ਉਹਨਾਂ ਬੱਚਿਆਂ ਨੂੰ ਨੀਹਾਂ 'ਚ ਚਿਣ ਕੇ ਤਸੀਹੇ ਦੇ ਕੇ ਮਾਰਨਾ। ਇਨਸਾਫ ਅਜੀਬ ਹੈ, ਬਾਦਸ਼ਾਹ ਕਿੱਡਾ ਵੱਡਾ, ਕਰਤੂਤ ਕਿੱਡੀ ਛੋਟੀ। ਕਿ ਅਜਬ ਅਸਤ ਇਨਸਾਫ ਈ ਹਮ ਸਿਫਾਤ, ਤੇਰੀਆਂ ਸਿਫਤਾਂ ਕਾਹਦੀਆਂ ਸਿਫਤਾਂ ਹਨ, ਕਾਹਦਾ ਤੂੰ ਵੱਡਾ ਬਾਦਸ਼ਾਹ ਹੈ। ਕਿ ਝੂਠੀਆਂ ਕਸਮਾਂ ਖਾਂਦਾ ਉਹ ਵੀ ਇੱਕ ਫਕੀਰ ਨੂੰ ਠੱਗਣ ਵਾਸਤੇ, ਇੱਕ ਸਾਧੂ ਨੂੰ, ਇੱਕ ਸਾਧੂ ਫਕੀਰ ਗੱਦੀ ਹੈ ਗੁਰੂ ਨਾਨਕ ਦੀ, ਕੋਈ ਐਡੀ ਕੋਈ ਬਾਦਸ਼ਾਹੀ ਨਹੀਂ, ਕੋਈ ਮੁਲਕ ਨਹੀਂ, ਇੱਕ ਆਨੰਦਪੁਰ ਸਾਹਿਬ ਦਾ ਕਿਲਾ ਹੀ ਸੀ ਉਹ ਵੀ ਕੱਚਾ, ਤੇ ਉਹਨਾਂ ਨੂੰ ਫਤਿਹ ਕਰਨ ਲਈ ਤੈਨੂੰ ਇੰਨੀਆਂ ਕਸਮਾਂ ਖਾਣੀਆਂ ਪਈਆਂ ਝੂਠੀਆਂ। ਸਾਰੀ ਤਾਕਤ ਔਰੰਗਜ਼ੇਬ ਦੀ ਲੱਗ ਗਈ ਸੀ, ਗੋਡੇ ਟਿੱਕ ਗਏ ਸਨ ਉਹਦੇ, ਹੱਥ ਖੜੇ ਹੋਏ ਸਨ। ਮਹਾਰਾਜ ਕਹਿੰਦੇ ਨਾਲੇ ਉਹਦੀ ਆਤਮਾ ਨੂੰ ਝੰਜੋੜ ਰਹੇ ਹੈ, ਇਸ ਤੋਂ ਵੱਡੀ ਲਾਹਨਤ ਹੁਣ ਕੀ ਪਾਣੀ ਹੈ। ਇੱਕ ਪਾਸੇ ਤੇ ਤੂੰ ਕੁੱਲ ਦੁਨੀਆਂ ਦਾ ਪਹਿਲੇ ਨੰਬਰ ਦਾ ਬਾਦਸ਼ਾਹ ਹੋਵੇਂ, ਤੇ ਇੱਕ ਪਾਸੇ ਤੈਨੂੰ ਛੋਟੇ ਜਿਹੇ ਫਕੀਰ ਨੂੰ ਫਤਿਹ ਕਰਨ ਲਈ ਝੂਠੀਆਂ ਕਸਮਾਂ ਪਾਣੀਆਂ ਪੈਣ, ਤੇ ਉਹਦੇ ਨਾਲ ਵੀ ਤੂੰ ਕੀਤੇ ਵਾਅਦਿਆਂ ਤੇ ਪੂਰਾ ਨਾ ਉਤਰੇ, ਇਹ ਤੇਰੀ ਗੱਲ ਹੈ, ਇਹ ਤੇਰੀ ਬਾਦਸ਼ਾਹੀ ਹੈ। ਬਾਦਸ਼ਾਹ ਹੋਵੇ ਦੁਨੀਆਂ ਦਾ ਤੇ ਇੱਕ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਨਾ ਫਤਿਹ ਕਰ ਸਕੇ ਲੜਾਈ ਕਰਕੇ, ਝੂਠੀਆਂ ਕਸਮਾਂ ਕਰਕੇ ਛੁਡਾਇਆ ਨਾ ਕਿਲਾ, ਜੰਗ ਕਰਕੇ ਤੇ ਨਹੀਂ ਸੀ ਛੁਡਾ ਸਕਦੇ। ਇਹ ਤੇ ਕਰਗੀਧਰ ਪਾਤਸ਼ਾਹ ਉਹਨੂੰ ਦੱਸ ਰਹੇ ਆ ਵੀ ਤੂੰ ਆਹ ਕੀਤਾ। ਹਾਂਜੀ,
ਅਜਬ
ਅਜੀਬ ਹੈ ਤੇਰਾ ਇਨਸਾਫ ਤੇ ਤੇਰਾ ਦੀਨ ਪਰਵਰੀ। ਤੂੰ ਇੱਕ ਪਾਸੇ ਕਹਿੰਦਾ ਵੀ ਮੈਂ ਬਾਦਸ਼ਾਹ ਹਾਂ, ਬੜਾ ਇਨਸਾਫ ਪਸੰਦ ਹਾਂ, ਇੱਕ ਪਾਸੇ ਤੂੰ ਇਹ ਵੀ ਸ਼ੋਅ ਕਰਦਾ ਕਿ ਮੈਂ ਦੀਨ ਦਾ ਬੜਾ ਦੀਨਦਾਰ ਪੱਕਾ ਮੁਸਲਮਾਨ ਹਾਂ, ਦੀਨ ਪਰਵਰੀ। ਦੀਨ ਦੇ ਵਿੱਚ 5 ਵੇਲੇ ਦੀ ਨਮਾਜ਼ ਵੀ ਪੜ੍ਹਦਾ ਸੀ। ਲਾਲ ਕਿਲੇ ਦੇ ਵਿੱਚ ਮੋਤੀ ਮਸਜਿਦ ਬਣੀ ਹੋਈ ਹੈ, ਉਹ ਮੋਤੀ ਮਸਜਿਦ ਦੇ ਵਿੱਚ ਰੋਜ਼ ਨਮਾਜ਼ ਅਦਾ ਕਰਨੀ 5 ਟਾਈਮ। ਫਿਰ ਜਿੱਥੇ ਵੀ ਜਾਂਦਾ ਸੀ, ਜਿਵੇਂ ਮੰਨ ਲਓ ਜ਼ਿਆਦਾਤਰ ਟਾਈਮ 32 ਸਾਲ ਲਗਭਗ ਦੱਖਣ 'ਚ ਰਿਹਾ, ਔਰੰਗਾਬਾਦ, ਅਹਿਮਦਨਗਰ, ਹੈਦਰਾਬਾਦ, ਉੱਥੇ ਵੀ ਮਸੀਤਾਂ ਵਿੱਚ ਨਮਾਜ਼ ਪੜ੍ਹਦਾ ਸੀ ਟਾਈਮ ਨਾਲ, ਅਤੇ ਫਿਰ ਆਪਣੇ ਹੱਥ ਦੀਆਂ ਬਣਾ ਕੇ ਟੋਪੀਆਂ ਵੇਚਦਾ ਸੀ ਅਤੇ ਕੁਰਾਨ ਲਿਖ ਕੇ ਵੇਚਦਾ ਸੀ, ਉਹਦੇ ਪੈਸੇ ਨਾਲ ਰੋਟੀ ਖਾਣ ਦਾ ਵਿਖਾਵਾ ਕਰਦਾ ਸੀ। ਮੈਂ ਬੜਾ ਪੱਕਾ ਮੁਸਲਮਾਨ ਹਾਂ, ਸਾਦੇ ਕੱਪੜੇ ਪਾਉਣੇ, ਸਾਦਾ ਖਾਣਾ ਖਾਣਾ, ਇੱਦਾਂ ਦੀਆਂ ਗੱਲਾਂ ਵਿਖਾਵੇ ਲਈ ਬੜੀਆਂ ਕਰਦਾ ਸੀ। ਪਰ ਦੂਜੇ ਪਾਸੇ ਉਹਦਾ ਰਿਕਾਰਡ ਵੀ ਮਿਲਦਾ, 5 ਤਰ੍ਹਾਂ ਦਾ ਮੀਟ ਰੋਜ਼ ਖਾਂਦਾ ਸੀ। ਹੁਣ 5 ਤਰ੍ਹਾਂ ਦਾ ਜਿਹੜਾ ਮੀਟ ਹੈ, ਜੇ ਕਹੇ ਵੀ ਟੋਪੀਆਂ ਬਣ ਕੇ ਬੰਦਾ ਖਾ ਲਏਗਾ, ਕਿੱਥੋਂ ਖਾਏਗਾ? ਇਹ ਨੋਟ ਕਰਨ ਵਾਲੀ ਗੱਲ ਹੈ ਵੀ 5 ਤਰ੍ਹਾਂ ਦੀ ਤੇ ਸਬਜ਼ੀ ਨਹੀਂ ਬਣਦੀ ਟੋਪੀਆਂ ਵਾਲੇ ਕੋਲੋਂ। 5 ਤਰ੍ਹਾਂ ਦੀ ਤਾਂ ਵਿਚਾਰਾ ਆਲੂ ਗੋਭੀ ਬਣਾਵੇ ਉਹ ਵੀ ਨਹੀਂ ਬਣਦੀ ਟੋਪੀਆਂ ਵੇਚ ਕੇ। ਉਹ ਵਿਖਾਵਾ ਸੀਗਾ, ਵੀ ਮੈਂ ਬੜਾ ਨੇਕ ਇਨਸਾਨ ਹਾਂ, ਮੈਂ ਸਰਕਾਰੀ ਖਜ਼ਾਨੇ ਦਾ ਪੈਸਾ ਨਹੀਂ ਵਰਤਦਾ, ਮੈਂ ਆਪਣੀ ਕਿਰਤ ਕਰਕੇ ਖਾਂਦਾ ਹਾਂ। ਸਤਿਗੁਰੂ ਨੰਗਾ ਕਰ ਰਹੇ ਔਰੰਗਜ਼ੇਬ ਨੂੰ, ਕਹਿੰਦੇ ਕਿ ਅਜੇ ਬਸ ਇਨਸਾਫ ਦੀ ਪਰਵਰੀ, ਕੈਸਾ ਇਨਸਾਫ ਹੈ ਤੇਰਾ, ਤੇ ਕੈਸੀ ਅਜੀਬ ਤੇਰੀ ਦੀਨ ਪਰਵਰੀ ਹੈ।
ਕਿ ਹੈਪ ਅਸਤ ਸਦ ਹੈਪ ਈ ਸਰਵਰੀ।
ਅਫਸੋਸ ਹੈ, ਅਫਸੋਸ ਹੈ, ਇੱਕ ਵਾਰੀ ਨਹੀਂ ਲੱਖ ਵਾਰੀ ਅਫਸੋਸ ਹੈ ਤੇਰੇ ਮੁਸਲਮਾਨ ਹੋਣ ਤੇ, ਤੇਰੇ ਦੀਨ ਦੇ ਦੀਨਦਾਰ ਹੋਣ ਤੇ। ਕਹਿੰਦਾ ਤਾਂ ਤੂੰ ਮੁਸਲਮਾਨ ਹੈ, ਪਰ ਮੁਸਲਮਾਨਾਂ ਵਾਲੀ ਤੇਰੇ ਚ ਇੱਕ ਵੀ ਗੱਲ ਨਹੀਂ ਹੈ।
ਕਿ ਅਜਬ ਅਸਤ, ਅਜਬ ਅਸਤ ਫਤਵੈ ਸ਼ੁਮਾ।
ਲਾਨਤ ਹੈ ਤੈਨੂੰ, ਤੇਰੀ ਤੇਰੀ ਇਹ ਵਿਖਾਵੇ ਦੀ ਬੰਦਗੀ ਵੀ ਕੁਛ ਨਹੀਂ ਹੈ। ਕਿ ਅਜਬ ਅਸਤ, ਅਜਬ ਅਸਤ ਫਤਵੈ ਸ਼ੁਮਾ, ਜਿਹੜੇ ਤੂੰ ਫਤਵੇ ਲਾਉਂਦਾ ਹੈ। ਫਤਵਾ ਸਾਧ ਸੰਗਤ ਜੀ, ਜਿਹੜਾ ਕਾਨੂੰਨ ਦੇ ਮੁਤਾਬਕ ਕੋਈ ਗੱਲ ਕੀਤੀ ਜਾਵੇ ਉਹਨੂੰ ਫਤਵਾ ਕਹਿੰਦੇ ਆ। ਕਾਜ਼ੀਆਂ ਕੋਲੋਂ ਫਤਵੇ ਲਵਾਏ ਜਾਂਦੇ, ਬਾਦਸ਼ਾਹ ਲਵਾਉਂਦਾ, ਇਹ ਫਲਾਣੇ ਬੰਦੇ ਨੂੰ ਆਹ ਸਜ਼ਾ ਦਿੱਤੀ ਜਾਵੇ, ਇਹ ਕਾਨੂੰਨ ਕਹਿੰਦਾ, ਇਹ ਦੀਨ ਇਸਲਾਮ ਦੀ ਸ਼ਰ੍ਹਾ ਕਹਿੰਦੀ ਹੈ, ਉਹ ਕਿਤਾਬਾਂ ਪੜ੍ਹ ਕੇ ਕਾਜ਼ੀ ਲਾਉਂਦੇ ਆ। ਪਰ ਤੇਰੇ ਫਤਵੇ ਵੀ ਅਜਬ ਹਨ, ਤੇਰੇ ਫਤਵੇ ਨਿੱਕੇ ਨਿੱਕੇ ਬੱਚਿਆਂ ਤੇ ਹੀ ਲੱਗੇ ਹਨ, ਤੇਰੇ ਫਤਵੇ ਆਪਣੇ ਭਰਾਵਾਂ ਤੇ ਲੱਗੇ ਹਨ। ਦਾਰਾ ਸ਼ਿਕੋ ਬੜਾ ਬੰਦਗੀ ਵਾਲਾ ਭਗਤ ਬੰਦਾ ਸੀ, ਉਹਨੂੰ ਕਤਲ ਕਰਾਇਆ। ਮੁਰਾਦ ਬਖਸ਼ ਤੇ ਸੁਝਾਅ ਮੁਹੰਮਦ ਨੂੰ ਇਹ ਕਿਹਾ ਕਿ ਦਾਰੇ ਨੂੰ ਮਾਰ ਲਈਏ। ਮੁਰਾਦ ਬਖਸ਼ ਨੂੰ ਕਿਹਾ ਤੈਨੂੰ ਬਾਦਸ਼ਾਹ ਬਣਾਵਾਂਗਾ, ਤੇ ਉਧਰੋਂ ਸੁਝਾਅ ਮੁਹੰਮਦ ਨੂੰ ਵੱਖਰਾ ਕਿਹਾ ਤੈਨੂੰ ਬਾਦਸ਼ਾਹ ਬਣਾਵਾਂਗਾ, ਮੈਂ ਤਾਂ ਰੱਬ ਰੱਬ ਕਰਨਾ, ਤੁਹਾਨੂੰ ਬਾਦਸ਼ਾਹੀ ਦੇ ਕੇ ਮੈਂ ਮੱਕੇ ਚਲੇ ਜਾਣਾ, ਮੈਂ ਤਾਂ ਮੱਕੇ ਦਾ ਹੱਜ ਕਰਾਂਗਾ, ਮੱਕੇ ਹੀ ਰਵਾਂਗਾ, ਉੱਥੇ ਹੀ ਸਰੀਰ ਤਿਆਗਾਂਗਾ, ਤੇ ਤੁਸੀਂ ਬਾਦਸ਼ਾਹੀ ਕਰਨੀ ਹੈ। ਉਹ ਵਿਚਾਰੇ ਦੇ ਨਾਲ ਲੱਗ ਗਏ, ਪਹਿਲਾਂ ਦਾਰੇ ਨੂੰ ਮਰਵਾਤਾ, ਫਿਰ ਉਹਨਾਂ ਨੂੰ ਰਗੜ ਕੇ ਖਤਮ ਕਰਕੇ ਸਾਰਾ ਕੁਝ ਸਾਂਭ ਕੇ ਬੈਠ ਗਿਆ। ਮਹਾਰਾਜ ਕਹਿੰਦੇ ਕਾਹਦਾ ਦੀਨਦਾਰ ਹੈ, ਕਿਹੜੇ ਪਾਸਿਓਂ ਤੂੰ ਸੱਚਾ ਹੈ।
ਬਜੁਜ ਰਾਸਤੀ ਸੁਖਨ ਗੁਪਤਨ ਜੀਆ।
ਮਹਾਰਾਜ ਕਹਿੰਦੇ ਜਿਹੜਾ ਸੁਖਨ, ਜਿਹੜਾ ਬਚਨ ਸੱਚ ਤੋਂ ਬਿਨਾਂ ਕਹੀਏ, ਯਾਨੀ ਝੂਠਾ ਬਚਨ ਹੋਵੇ, ਉਹਦੇ ਨਾਲ ਕਦੀ ਕਿਸੇ ਨੂੰ ਸੁੱਖ ਨਹੀਂ ਮਿਲਿਆ। ਝੂਠ ਬੋਲਣ ਵਾਲਾ ਹਰ ਵਾਰੀ ਹਾਰ ਹੁੰਦੀ ਹੈ, ਤੇ ਝੂਠ ਬੋਲਣ ਵਾਲੇ ਦਾ ਮੂੰਹ ਕਾਲਾ ਹੁੰਦਾ ਹੈ, ਕਦੀ ਉਹਨੂੰ ਫਾਇਦਾ ਨਹੀਂ ਹੋਇਆ, ਨੁਕਸਾਨ ਹੀ ਹੁੰਦਾ ਹੈ। ਔਰੰਗਜ਼ੇਬ, ਤੂੰ ਝੂਠ ਤੇ ਝੂਠ ਬੋਲੇ ਨੇ, ਝੂਠ ਤੇ ਝੂਠ ਬੋਲੇ ਨੇ, ਸਾਰੀ ਜ਼ਿੰਦਗੀ ਤੂੰ ਝੂਠ ਹੀ ਬੋਲੇ ਨੇ, ਤੂੰ ਕਦੀ ਨੇਕ ਬਚਨ, ਆਪਣੀ ਸੱਚਾ ਬਚਨ ਕਦੀ ਨਹੀਂ ਕੀਤਾ। ਸਾਡੇ ਨਾਲ ਤੂੰ ਸ਼ਰੇਆਮ ਝੂਠ ਬੋਲਿਆ ਵੀ ਤੁਸੀਂ ਆਨੰਦਪੁਰ ਦਾ ਕਿਲ੍ਹਾ ਛੱਡੋਗੇ, ਤੁਹਾਡਾ ਰਾਹ ਨਹੀਂ ਰੋਕਾਂਗੇ, ਤੁਸੀਂ ਜਿੱਧਰ ਮਰਜ਼ੀ ਜਾਓ, ਤੁਹਾਡਾ ਸਾਰਾ ਹਿੰਦੁਸਤਾਨ ਤੁਹਾਡੇ ਲਈ ਖੁੱਲ੍ਹਾ, ਅਤੇ ਤੁਸੀਂ ਵਾਪਸ ਆਨੰਦਪੁਰ ਆ ਜਾਇਆ ਜੇ, ਤੁਹਾਨੂੰ ਕੁਝ ਨਹੀਂ ਕਹਾਂਗੇ, ਲੜਾਈ ਖਤਮ ਕਰ ਦਿਓ। ਉਹ ਸਾਰੀਆਂ ਗੱਲਾਂ ਤੇਰੀਆਂ ਝੂਠੀਆਂ ਹੀ ਤਾਂ ਨਿਕਲੀਆਂ ਹਨ।
ਮੱਜਨ ਤੇਗ ਬਾਰ ਖੂਨ ਕਸ ਬੇਦਰੇਗ।
ਤੂੰ ਬੇਦਰੇਗ ਹੋ ਕੇ, ਦਰੇਗ ਤੋਂ ਬਿਨਾਂ, ਬੇਦਰੇਗ, ਦਰੇਗ ਕਹਿੰਦੇ ਤਰਸ ਕਰਨਾ, ਦਰੇਗ ਕਰਨਾ, ਤੇ ਬੇਦਰੇਗ ਦਾ ਮਤਲਬ ਤਰਸ ਨਾ ਕਰਨਾ। ਤੂੰ ਬੇਦਰੇਗ ਹੋ ਕੇ ਤਲਵਾਰਾਂ ਨਾ ਚਲਾ, ਤੂੰ ਬੇਤਰਸਾ ਹੋ ਕੇ ਬੰਦੇ ਨਾ ਮਾਰ, ਆਪਣੀ ਤਲਵਾਰ ਨੂੰ ਮਜ਼ਨ ਤੇਗ ਬਾ ਖੂਨ ਕਸ ਬੇਦਰੇਗ, ਕਿਸੇ ਦੇ ਲਹੂ ਵਿੱਚ ਆਪਣੀ ਤਲਵਾਰ ਨਾ ਪੇ, ਕਿਉਂਕਿ ਉਹ ਤਲਵਾਰ ਤੇਰੀ ਗਰਦਨ ਤੇ ਵੀ ਚੱਲਣੀ ਹੈ।
ਤੂਰਾ ਨਿਜ ਖੂਨ ਅਸਤ ਬਾ ਚਰਖ ਤੇਗ।
ਉਹ ਖੁਦਾ ਦੀ ਤਲਵਾਰ, ਉਸ ਰੱਬ ਦੀ ਤਲਵਾਰ ਤੇਰੀ ਗਰਦਨ ਤੇ ਲਟਕ ਰਹੀ ਹੈ, ਜਿਹੜੀ ਤੂੰ ਦੂਜਿਆਂ ਲਈ ਕੱਸੀ ਬੈਠਾ ਹੈ ਤਲਵਾਰ, ਉਹੀ ਤਲਵਾਰ ਪਰਮੇਸ਼ਰ ਤੈਨੂੰ ਵੀ ਮਾਰੇਗਾ, ਤੇ ਤੇਰਾ ਖੂਨ ਵੀ ਉਸੇ ਤੇਗ ਨਾਲ ਵਗੇਗਾ, ਕਿਉਂਕਿ ਖੁਦਾ ਦੀ ਤਲਵਾਰ ਤੋਂ ਕੋਈ ਨਹੀਂ ਬਚ ਸਕਦਾ। ਖੋ ਸਤਨਾਮ ਸ੍ਰੀ ਵਾਹਿ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਸਵਈਆ ਬੜਾ ਕਮਾਲ ਦਾ ਲਿਖਦੇ ਨੇ, ਵਚਿੱਤਰ ਨਾਟਕ ਪਹਿਲੇ ਅਧਿਆਏ ਵਿੱਚ। ਜੋ ਕਹੂ ਕਾਲ ਤੇ ਭਜ ਕੇ ਬਾਚੀਅਤ, ਤੋ ਕਹੋ ਕੁੰਟ ਬਿਖੈ ਭਜ ਜਈਏ। ਜੇ ਕੋਈ ਕਵੇ ਮੈਂ ਕਾਲ ਤੋਂ ਭੱਜ ਕੇ ਬਚ ਜਾਵਾਂਗਾ, ਕਿੱਥੇ ਜਾਏਗਾ। ਆਗੇ ਹੀ ਕਾਲ ਧਰੇ ਅਸ ਗਾਜਤ, ਛਾਜਤ ਹੈ ਜੇਹ ਤੇ ਨਸ ਆਈਏ। ਕਾਲ ਅੱਗੇ ਤਲਵਾਰ ਲੈ ਕੇ ਖੜਾ ਮਾਰਨ ਵਾਸਤੇ, ਐਸੋ ਨਾ ਕਹਿ ਗਏ ਕੋਈ ਸੋ ਦਾਵ ਰੇ ਜਾਹੇ, ਉਹ ਪਾਵ ਸੋ ਘਾਵ ਬਚਈਏ। ਇਹੋ ਜਿਹਾ ਕੋਈ ਦਾਅ ਪੇਚ ਅਜੇ ਤਾਈਂ ਖਿਡਾਰੀਆਂ ਨੇ ਨਹੀਂ ਦੱਸਿਆ। ਗਤਕੇ ਦੇ ਖਿਡਾਰੀ ਗਤਕਾ ਸਿਖਾਉਂਦੇ ਨੇ, ਮਾਰਨਾ ਵੀ ਸਿਖਾਉਂਦੇ ਨੇ ਅਤੇ ਰੋਕਣਾ ਵੀ ਸਿਖਾਉਂਦੇ ਨੇ। ਪਰ ਅੱਜ ਤਾਈਂ ਕੋਈ ਗਤਕੇ ਦਾ ਖਿਡਾਰੀ ਇਹ ਨਹੀਂ ਦੱਸ ਸਕਿਆ ਵੀ ਅਕਾਲ ਪੁਰਖ ਦੀ ਤੇਗ ਕਿਵੇਂ ਰੋਕਣੀ ਹੈ। ਐਸੋ ਨਾ ਕਹਿ ਗਏ ਉਹ ਕੋਈ ਸੋ ਦਾਵ ਰੇ ਜਾਹੇ ਉਪਾਵ ਸੋ ਘਾਵ ਬਚਈਐ, ਜਾਤੇ ਨਾ ਛੂਟੀਐ ਮੂੜ ਕਹੂੰ ਹੱਸ ਤਾਂ ਕਿ ਨਾ ਕਿਉਂ ਸ਼ਰਨਾਗਤ ਜਈਐ। ਉਹ ਜਿਹਦੇ ਤੋਂ ਭੱਜ ਨਹੀਂ ਸਕਦੇ ਫਿਰ ਉਹਦੀ ਸ਼ਰਨ ਕਿਉਂ ਨਹੀਂ ਫੜ ਲੈਂਦੇ? ਭੱਜ ਸਕਣਾ ਹੀ ਨਹੀਂ, ਕਿੱਥੇ ਜਾਵਾਂਗੇ? ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜੀ। ਸਾਡੇ ਕੋਲੋਂ ਬਚ ਜਾਏਗਾ, ਲੋਕਾਂ ਕੋਲੋਂ ਬਚ ਜਾਏਗਾ, ਰੱਬ ਤੋਂ ਨਹੀਂ ਬਚ ਸਕਦਾ। ਰੱਬ ਦੀ ਤਲਵਾਰ ਤੇਰੇ ਸਿਰ ਤੇ ਤੇਰਾ ਲਹੂ ਪੀਣ ਲਈ ਲਟਕ ਰਹੀ ਹੈ।
ਤੂੰ ਗਾਫਲ ਮਸੋ ਮਰਦ ਯਜਦਾ ਹੀ ਰਾਸ,
ਤੂੰ ਬੇਸਮਝ ਹੋ ਕੇ ਘੂਕ ਸੁੱਤਾ ਪਿਆ ਹੈ। ਤੂੰ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾਈ ਬੈਠਾ ਹੈ, ਉਹਦਾ ਡਰ ਵਿਸਾਰੀ ਬੈਠਾ, ਤੂੰ ਉਹਦਾ ਡਰ ਨਾ ਵਿਸਾਰ।
ਕੇ ਉਹ ਬੇਨਿਆਜ ਅਸਤ ਉਹ ਬੇਪਾਸ,
ਕੇ ਉਹ ਬੇਨਿਆਜ ਅਸਤ ਕੇ ਉਹ ਬੇਸ਼ੁਪਾਸ, ਉਹ ਜਿਹੜਾ ਪਰਮਾਤਮਾ ਹੈ ਉਹ ਕਿਸੇ ਤੋਂ ਡਰਦਾ ਨਹੀਂ, ਤੇ ਨਾ ਹੀ ਉਹ ਕਿਸੇ ਨਾਲ ਲਿਹਾਜਦਾਰੀ ਰੱਖਦਾ ਵੀ ਕੋਈ ਖਾਸ ਹੈ ਕੋਈ ਆਮ ਹੈ। ਉਹਦੇ ਘਰ ਉਹਦੇ ਲਈ ਸਾਰੇ ਇੱਕੋ ਜਿਹੇ ਨੇ। ਉਹਦੇ ਘਰ ਰਿਸ਼ਵਤ ਵੀ ਨਹੀਂ ਚੱਲਦੀ ਵੀ ਤੂੰ ਪੈਸਾ ਦੇ ਕੇ ਕਵੇਂਗਾ ਮੈਂ ਬਾਦਸ਼ਾਹ ਹਾਂ, ਕੋਈ 2-4 ਕਰੋੜ ਰੱਬ ਨੂੰ ਦੇ ਦਿਆਂਗਾ ਤੇ ਮੈਂ ਬਚ ਜਾਵਾਂਗਾ, ਇਹ ਗੱਲ ਵੀ ਨਹੀਂ ਹੋਣੀ। ਔਰ ਜੇ ਤੂੰ ਕਹੇਗਾ ਵੀ ਮੈਂ ਕਿਸੇ ਪੀਰ ਫਕੀਰ ਦੀ ਉੱਥੇ ਸਿਫਾਰਿਸ਼ ਪਵਾ ਦਿਆਂਗਾ, ਉੱਥੇ ਸਿਫਾਰਿਸ਼ ਵੀ ਨਹੀਂ ਚੱਲਣੀ, ਉੱਥੇ ਰਿਸ਼ਵਤ ਵੀ ਨਹੀਂ ਚੱਲਣੀ, ਉੱਥੇ ਕੋਈ ਵੱਡੇ ਛੋਟੇ ਦਾ ਲਿਹਾਜ਼ਦਾਰੀ ਨਹੀਂ ਚੱਲਣੀ ਉਸ ਦਰਗਾਹ ਵਿੱਚ, ਤਾਂ ਉੱਥੇ ਸੱਚੇ ਹੀ ਸੱਚ ਨਿਬੜਾ। ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲਾ ਦੋਜਕ ਚਾਲਿਆ, ਤੇਰੇ ਨਾਂ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ। ਉੱਥੇ ਤਾਂ ਇਹ ਵਰਤਾਰਾ ਵਰਤਦਾ ਹੈ
ਕਿ ਉਹ ਬੇਮੁਹਾਵਸਤ ਸ਼ਾਹਿਨ ਸ਼ਾਹ,
ਉਹ ਬੇਮੁਹਾਵਸਤ ਡਰ ਤੋਂ ਬਿਨਾ ਹੈ। ਮੁਹਾਵਸਤ ਡਰ ਤੋਂ ਬਿਨਾ ਬੇਮੁਹਾਵ ਹੈ। ਇੱਥੇ ਸੰਸਾਰ ਦੇ ਵਿੱਚ ਸਾਰੇ ਡਰਦੇ ਨੇ, ਡਰ ਪੈ ਧਰਤ ਆਕਾਸ਼ ਨਖਿਅਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ। ਧਰਤੀ ਡਰਦੀ, ਆਕਾਸ਼ ਡਰਦਾ, ਤਾਰੇ ਡਰਦੇ ਨੇ, ਇੰਦਰ ਦੇਵਤਾ ਡਰਦਾ, ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ। ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵਿਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ ਪੈ ਵਿੱਚ ਚੰਦ। ਸਾਰੇ ਡਰਦੇ ਨੇ, ਚੂਹਾ ਬਿੱਲੀ ਤੋਂ ਡਰਦਾ ਤੇ ਬਿੱਲੀ ਕੁੱਤੇ ਤੋਂ ਡਰਦੀ, ਕੁੱਤਾ ਡੰਡੇ ਤੋਂ ਡਰਦਾ, ਡੰਡਾ ਅੱਗ ਤੋਂ ਡਰਦਾ, ਅੱਗ ਪਾਣੀ ਤੋਂ ਡਰਦੀ, ਪਾਣੀ ਹਵਾ ਤੋਂ ਡਰਿਆ ਉੱਡਦਾ ਫਿਰਦਾ, ਤੇ ਹਵਾ ਆਕਾਸ਼ ਪੁਰਖ ਤੋਂ ਡਰਦੀ। ਸਾਰੇ ਡਰਦੇ ਹੈ, ਵੱਡੇ ਤੋਂ ਵੱਡੇ ਡਰਦੇ ਹਨ। ਇੱਕ ਆ ਨਿਰਭਉ ਬਾਤ ਸੁਣੀ, ਇੱਕ ਅਕਾਲ ਪੁਰਖ ਨਹੀਂ ਡਰਦਾ ਕਿ ਉਹ ਬੇ ਮੁਹਾਵਸਤ ਸ਼ਾਹਨ ਸ਼ਾਹ, ਉਹ ਮਹਾਰਾਜ ਨਿਰਭਉ ਹੈ ਤੇ ਸ਼ਹਿਨ ਸ਼ਾਹ, ਸ਼ਾਹਾਂ ਦਾ ਸ਼ਾਹ, ਰਾਜਿਆਂ ਦਾ ਰਾਜਾ, ਮਹਾਰਾਜਿਆਂ ਦਾ ਮਹਾਰਾਜਾ ਹੈ।
ਜ਼ਮੀਨੋ ਜਮਾਰਾ ਸੱਚੇ ਪਾਤਸ਼ਾਹ,
ਉਹ ਜ਼ਮੀਨੋ ਜ਼ਮਾਨ ਧਰਤੀ ਅਸਮਾਨ ਦਾ ਦੋਵਾਂ ਜਹਾਨਾਂ ਦਾ ਸੱਚਾ ਪਾਤਸ਼ਾਹ ਹੈ, ਉਹ ਸੱਚਾ ਹੈ। ਬਾਕੀ ਪਾਤਸ਼ਾਹ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾ ਜਾ। ਕੋਈ 50 ਸਾਲ ਰਾਜ ਕਰ ਲੇਗਾ, ਕੋਈ 40 ਕਰ ਲੇਗਾ, ਕਿੰਨਾ ਕੁ ਰਾਜ ਕਰ ਲੇਗਾ, ਜਿੰਨੀ ਉਮਰ ਸਾਰੀ ਉਮਰ ਵੀ ਰਾਜ ਕਰ ਲੈ ਫੇਰ ਵੀ ਮਾਰੀ ਜਾਏਗਾ। ਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਹਰ ਸਮਾਨ ਨਹੀਂ ਰਾਜਾ, ਵਾਹਿਗੁਰੂ ਵਰਗਾ ਕੋਈ ਰਾਜਾ ਨਹੀਂ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾ ਜਾ, ਤੂੰ ਵੀ ਉਹਨਾਂ ਵਿੱਚੋਂ ਹੀ ਹੈ, ਤੂੰ ਝੂਠਾ ਪਾਤਸ਼ਾਹ ਹੈ, ਉਹ ਸੱਚਾ ਪਾਤਸ਼ਾਹ ਹੈ।
ਖੁਦਾਵੰਦ ਇੱਜ਼ਤ ਜ਼ਮੀਨੋ ਜਮਾ,
ਉਹ ਖੁਦਾਵੰਦ ਇੱਜ਼ਤ ਇੱਕੋ ਇੱਕ ਹੈ ਤੇ ਆਪਣੇ ਆਪ ਤੋਂ ਪੈਦਾ ਹੋਇਆ। ਤੇਰਾ ਪਿਓ ਸ਼ਾਹ ਜਾਨ ਤੈਨੂੰ ਜੰਮ ਗਿਆ, ਪਰ ਉਸ ਸੱਚੇ ਪਾਤਸ਼ਾਹ ਨੂੰ ਕਿਸੇ ਪਿਓ ਨੇ ਨਹੀਂ ਜਨਮ ਦਿੱਤਾ, ਉਹਦੀ ਮਾਂ ਵੀ ਕੋਈ ਨਹੀਂ, ਉਹਦਾ ਪਿਓ ਵੀ ਕੋਈ ਨਹੀਂ, ਆਪਣੇ ਆਪ ਸਹਿ ਭੰਗ ਸਹਿ ਭੰਗ, ਮੈਨੇ ਆਪਣੇ ਆਪ ਤੋਂ ਸਹਿ ਮੈਨੇ ਸਵਯਮ ਸਵਯਮ ਮੈਨੇ ਆਪਣੇ ਭੰਗ ਮੈਨੇ ਹੋ ਗਿਆ, ਆਪਣੇ ਆਪ ਤੋਂ ਹੋਇਆ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਥਾਪਿਆ ਨਹੀਂ ਜਾਂਦਾ ਕਿਸੇ ਦੁਆਰਾ, ਬਣਾਇਆ ਨਹੀਂ ਜਾਂਦਾ ਕਿਸੇ ਦੁਆਰਾ, ਉਹਦੇ ਆਪਣੇ ਆਪ ਹੀ ਬਣਿਆ ਹੈ। ਔਰ ਜ਼ਮੀਨੋ ਜ਼ਮਾਂ, ਉਹ ਧਰਤੀ ਅਤੇ ਅਸਮਾਨ ਦੋਵਾਂ ਦਾ ਮਾਲਕ ਹੈ। ਦੁਨੀਆਂ ਦਾ ਕੋਈ ਵੀ ਬਾਦਸ਼ਾਹ ਪਹਿਲੀ ਗੱਲ ਤਾਂ ਪੂਰੀ ਧਰਤੀ ਦਾ ਮਾਲਕ ਨਹੀਂ ਬਣ ਜਾਂਦਾ, ਦੂਜੇ ਬਾਦਸ਼ਾਹ ਨਾਲ ਹੀ ਬੈਠੇ ਹੁੰਦੇ ਨੇ ਹੱਦਾਂ ਰੋਕ ਕੇ, ਇਹ ਸਾਡੀ ਹੈ ਪਰੇ ਹੋ। ਤੇ ਜੇ ਕੋਈ ਜ਼ੋਰ ਨਾਲ ਸਾਰੀ ਧਰਤੀ ਦਾ ਵੀ ਬਣ ਜਾਵੇ, ਅਸਮਾਨ ਦਾ ਨਹੀਂ ਬਣ ਸਕਦਾ, ਸਾਰੇ ਬ੍ਰਹਿਮੰਡ ਦਾ ਨਹੀਂ ਬਣ ਸਕਦਾ। ਸਾਰੇ ਬ੍ਰਹਿਮੰਡ ਦਾ ਪਾਤਸ਼ਾਹ ਉਹੀ ਹੈ।
ਕੁਨਿੰਦ ਅਸਤ ਹਰ ਕਸ ਮਕੀਨੋ ਮਕਾਂ,
ਉਹ ਹਰ ਚੀਜ਼ ਨੂੰ ਬਣਾਉਣ ਵਾਲਾ ਹੈ। ਮਕੀਨੋ ਮਕਾਂ, ਸ਼ਹਿਰਾਂ ਨੂੰ, ਪਿੰਡਾਂ ਨੂੰ, ਮੁਲਕਾਂ ਨੂੰ, ਦੇਸ਼ਾਂ ਵਿਦੇਸ਼ਾਂ ਨੂੰ ਉਹਨੇ ਰਚਿਆ ਹੈ। ਉਹਦੀ ਬਣਾਈ ਦੁਨੀਆਂ ਚੱਲ ਰਹੀ ਹੈ, ਬੰਦੇ ਦੀ ਨਹੀਂ ਚੱਲ ਸਕਦੀ। ਇਹ ਐਵੇਂ ਭੁਲੇਖਾ ਵੀ ਮੈਂ ਚਲਾ ਰਿਹਾ ਦੁਨੀਆਂ, ਔਰੰਗਜ਼ੇਬ ਤੇਰਾ ਭੁਲੇਖਾ ਝੂਠਾ ਹੈ, ਤੇਰੇ ਤੋਂ ਪਹਿਲਾਂ ਵੀ ਚੱਲਦੀ ਸੀ, ਤੇਰੇ ਤੋਂ ਬਾਅਦ ਵੀ ਚੱਲਣੀ ਹੈ, ਤੂੰ ਤਾਂ ਚਾਰ ਦਿਨ ਦੀ ਨੌਬਤ ਵਜਾ ਕੇ ਚਲੇ ਜਾਣਾ। ਕੁਨਿੰਦਸਤ ਹਰ ਕਸ਼ ਮਕੀਨੋ ਮਕਾਂ, ਸਭ ਚੀਜ਼ਾਂ ਨੂੰ ਚਲਾਉਣ ਵਾਲਾ, ਸਾਰੇ ਮਨੁੱਖਾਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਇਸਤਰੀਆਂ ਨੂੰ, ਪੁਰਸ਼ਾਂ ਨੂੰ ਪੈਦਾ ਕਰਕੇ ਰੋਜ਼ੀ ਦੇਣ ਵਾਲਾ ਇੱਕੋ ਹੈ।
ਹਮ ਅੱਜ ਪੀਰ ਮੋਰੋ ਹਮ ਅੱਜ ਫੀਲ ਤਨ,
ਉਹ ਪਰਮਾਤਮਾ ਕੀੜੀ ਤੋਂ ਲੈ ਕੇ ਹਾਥੀ ਤੱਕ, ਬੱਚੇ ਤੋਂ ਲੈ ਕੇ ਬੁੱਢੇ ਤੱਕ, ਇਸਤਰੀ ਤੋਂ ਲੈ ਕੇ ਪੁਰਸ਼ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਇਨਸਾਨ ਤੋਂ ਲੈ ਕੇ ਬ੍ਰਹਮਾ ਤੱਕ, ਸਾਰੀਆਂ ਤਾਕਤਾਂ ਨੂੰ ਪਾਲਣ ਵਾਲਾ ਹੈ, ਸਭ ਦਾ ਮਾਲਕ ਇੱਕੋ ਹੈ।
ਕਿ ਆਜਜ ਨਿਵਾਜ ਅਸਤ ਗਾਫਲ ਨਿਸ਼ਿਕਨ,
ਉਹ ਆਜਜ ਗਰੀਬ ਲੋਕਾਂ ਨੂੰ ਨਿਵਾਜਣ ਵਾਲਾ ਹੈ। ਜਿਹੜੇ ਭਗਤ ਪਰਮੇਸ਼ਰ ਦੇ ਪਿਆਰੇ ਗਰੀਬ ਜੇ ਬਣ ਕੇ ਰਹਿੰਦੇ ਨਾ, ਉਹਦੇ ਅੱਗੇ ਕਹਿੰਦੇ ਨੇ ਮਹਾਰਾਜ ਹਮ ਗਰੀਬ ਮਸ਼ਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਉਹਨਾਂ ਦੀ ਬਾਂਹ ਫੜ ਲੈਂਦਾ, ਉਹਨਾਂ ਗਰੀਬਾਂ ਨੂੰ ਨਿਵਾਜਦਾ। ਤੇ ਪਰ ਦੂਜੇ ਪਾਸੇ ਗਾਫਲ ਸ਼ਿਕਨ, ਜਿਹੜੇ ਗਫਲਤ ਦੀ ਨੀਂਦ ਸੌਂਦੇ ਨੇ, ਕਹਿੰਦੇ ਰੱਬ ਨੂੰ ਅਸੀਂ ਕੀ ਸਮਝਦੇ ਹਾਂ, ਰੱਬ ਹੈ ਹੀ ਕੋਈ ਨਹੀਂ, ਅਸੀਂ ਰੱਬ ਹਾਂ। ਫਿਰ ਉਹਨਾਂ ਦਾ ਹੰਕਾਰ ਗਿੱਚੀਓ ਫੜ ਕੇ ਤੋੜ ਦਿੰਦਾ, ਉਹਨਾਂ ਨੂੰ, ਉਹਨਾਂ ਹੰਕਾਰੀਆਂ ਨੂੰ ਮਾਰ ਕੇ ਨਿਵਾ ਦਿੰਦਾ ਹੈ।
ਕਿ ਉਰਾ ਚੋ ਇਸ ਮਯਾਸਤ ਅੱਜ ਚ ਨਿਵਾਜ,
ਉਰਾ ਉਸ ਦਾ ਜਿਹੜਾ ਨਾਮ ਹੈ ਗਰੀਬ ਨਿਵਾਜ ਹੈ। ਆਖੋ ਸ੍ਰੀ ਵਾਹਿਗੁਰੂ, ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਧਰੈ, ਉਹਦਾ ਨਾਮ ਹੀ ਹੈ ਆਜ਼ਿਜ਼ ਨਿਵਾਜ। ਆਜ਼ਿਜ਼ ਮੈਨੇ ਗਰੀਬ ਦੁਖੀ ਨਿਵਾਣਾ ਨਿਤਾਣਾ। ਜਿਹੜਾ ਕਹਿੰਦਾ ਮਹਾਰਾਜ ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਗਰੀਬ ਨਿਵਾਜ ਕੋਈ ਨਹੀਂ, ਮੈਂ ਤੇਰੀ ਸ਼ਰਨ ਚ ਆ ਗਿਆ, ਉਹਨੂੰ ਕਹਿੰਦਾ ਆ ਜਾ ਫਿਰ। ਜਿਹੜਾ ਨਿਵਾਣਾ ਬਣ ਕੇ, ਸਾਧ ਸੰਗਤ ਜੀ ਅਸੀਂ ਗੁਰਦੁਆਰੇ ਆਉਂਦੇ ਹਾਂ ਪਰ ਬੜੇ ਮਾਣ ਨਾਲ ਆਉਂਦੇ ਹਾਂ, ਅਤੇ ਤਾਂ ਹੀ ਤਾਂ ਸਾਡੀ ਗੱਲ ਨਹੀਂ ਬਣਦੀ। ਸੱਚੇ ਪਾਤਸ਼ਾਹ ਸਾਡੇ ਅੰਦਰੋਂ ਮਾਣ ਕੱਢ ਦੇਵੇ, ਨਿਮਾਣੇ ਬਣਾਵੇ, ਫਿਰ ਨਿਮਾਣੇ ਬਣ ਕੇ ਆਖੀਏ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਭਰੇ ਕੀ ਰਾਖੋ ਸ਼ਰਮਾ। ਇਹ ਤਰੀਕੇ ਨਾਲ ਬੇਨਤੀ ਕਰੀਏ, ਗਰੀਬ ਨਿਵਾਜ ਸਾਡੀ ਬੇਨਤੀ ਸੁਣ ਲੈਣ।
ਕਿ ਓਬੇ ਸੁਪਾਸ ਅਸਤ ਓਬੇ ਨਿਵਾਜ,
ਉਹ ਪਰਮਾਤਮਾ ਲੋੜਾਂ ਤੋਂ, ਖਾਹਿਸ਼ਾਂ ਤੋਂ, ਇੱਛਾਵਾਂ ਤੋਂ ਰਹਿਤ ਹੈ, ਉਹਨੂੰ ਕੋਈ ਇੱਛਾ ਨਹੀਂ। ਕੋਈ ਗੁਰਦੁਆਰੇ ਆ ਕੇ ਹਜ਼ਾਰ ਦਾ ਨੋਟ ਚੜਾਵੇ, ਭਾਵੇਂ ਕੋਈ ਪੰਜ ਪੈਸੇ ਚੜਾਵੇ, ਉਹਦੇ ਲਈ ਦੋਵੇਂ ਇੱਕੋ ਨੇ, ਉਹਨੂੰ ਚਾਹੀਦਾ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਨਹੀਂ ਚਾਹੀਦੇ। ਇਹ ਤਾਂ ਸਾਡਾ ਜਿਹੜਾ ਹੈ ਨਾ ਧਰਮ ਸਫਲ ਮਾਇਆ ਸਫਲ ਹੁੰਦੀ ਹੈ ਜਦੋਂ ਲੰਗਰ ਚ ਪਾਉਂਦੇ ਹਾਂ, ਉਹਨੂੰ ਨਹੀਂ ਚਾਹੀਦੇ, ਉਹ ਨਹੀਂ ਮੰਗਦਾ, ਉਹ ਬੇਖਾਹਿਸ਼ ਹੈ। ਉਹ ਕਿ ਉਹ ਬੇਸ਼ੁਭਾਸ਼ ਅਸਤ, ਲੋੜ ਤੋਂ ਹੀ ਰਹਿਤਾ, ਉਹਨੂੰ ਲੋੜ ਹੀ ਕੋਈ ਨਹੀਂ, ਨਾ ਉਹਨੂੰ ਭੁੱਖ ਲੱਗੇ, ਨਾ ਉਹਨੂੰ ਨੀਂਦ ਆਵੇ, ਨਾ ਉਹਨੂੰ ਬਿਸਤਰਾ ਚਾਹੀਏ, ਨਾ ਉਹਨੂੰ ਮੰਜਾ ਚਾਹੀਏ। ਉਹ ਤਾਂ ਸਾਰਿਆਂ ਤੋਂ ਉੱਪਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਜਿਹੜੀ ਭੇਟਾ ਦੇਣੀ ਹੈ ਨਾ ਆਪਣੀ ਕਿਰਤ ਨੂੰ ਸਫਲ ਕਰਨਾ, ਉਹ ਗੁਰੂ ਕੇ ਲੰਗਰ ਚਲਾਉਣੇ, ਸੇਵਾ ਕਰਨੀ, ਉਹ ਸਾਡੀ ਸਾਡਾ ਭਲਾ। ਜੇ ਅਸੀਂ ਕਹੀਏ ਵੀ ਅਸੀਂ ਗੁਰਦੁਆਰੇ ਦਿੰਦੇ ਹਾਂ ਤੇ ਗੁਰਦੁਆਰਾ ਚੱਲਦਾ, ਉਹ ਫਿਰ ਸਾਡਾ ਭੁਲੇਖਾ ਹੈ। ਔਰੰਗਜ਼ੇਬ, ਜੋ ਤੂੰ ਦਾਨ ਕਰਦਾ ਹੈ, ਰੱਬ ਤੇਰੇ ਦਾਨ ਦਾ ਭੁੱਖਾ ਨਹੀਂ ਹੈ, ਉਹਨੂੰ ਲੋੜ ਹੀ ਨਹੀਂ। ਤੇਰਾ ਦਾਨ ਹੈ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ। ਉਹ ਪਾਤਸ਼ਾਹ ਦਾ ਪਾਤਸ਼ਾਹ, ਕੌਡੀ ਦਮੜੀ ਨਾਲ ਭਲਾ ਉਹਨੂੰ ਅਸੀਂ ਕੀ ਰਿਝਾ ਲਵਾਂਗੇ।
ਕਿ ਉਹ ਬੇ ਨਗੂ ਅਸ ਉਹ ਬੇ ਚਗੂ,
ਉਹ ਪਰਮਾਤਮਾ ਨਮੂਨਿਆਂ ਤੋਂ ਰਹਿਤ ਹੈ, ਉਹਦਾ ਕੋਈ ਚੱਕਰ ਚੇਨ ਰੂਪ ਰੰਗ ਜਾਤ ਪਾਤ ਨਹੀਂ ਹੈ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਿਹੇ। ਕਿ ਉਹ ਬੇ ਨਗੂ ਅਸਤ ਕਿ ਉਹ ਬੇ ਚਗੂ, ਉਹ ਰੂਪਾਂ ਰੰਗਾਂ ਰੇਖਾਂ ਭੇਖਾਂ ਤੋਂ ਸਭ ਤੋਂ ਰਹਿਤ ਹੈ।
ਕਿ ਉਹ ਰਹਿਨਮੂ ਅਸਤ ਉਹ ਰਹਿਨਮੂ,
ਉਹ ਰਹਿਨੁਮਾਈ ਕਰਦਾ ਹੈ, ਰਾਹ ਦੱਸਦਾ ਹੈ, ਮਾਰਗ ਦਰਸ਼ਕ ਹੈ ਸਾਰਿਆਂ ਦਾ, ਸਾਰਿਆਂ ਨੂੰ, ਪਸ਼ੂਆਂ ਨੂੰ, ਪੰਛੀਆਂ ਨੂੰ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਨੂੰ ਰੋਜ਼ੀ ਦੇਣ ਦਾ, ਕਮਾਈ ਕਰਨ ਦਾ ਵਿਧਾ ਉਹਨੇ ਬਣਾਇਆ ਹੋਇਆ। ਸ਼ੇਰ ਦੀ ਰੋਟੀ ਉਹਦਾ ਉਹਨੂੰ ਵੀ ਦੱਸੀ ਵੀ ਕਿਵੇਂ ਖਾਣੀ ਹੈ, ਗਊ ਨੂੰ ਘਾਹ ਖਾਣਾ ਉਹਨੂੰ ਵੀ ਦੱਸਿਆ ਹੋਇਆ, ਰਾਹ ਦੱਸਿਆ ਹੋਇਆ ਉਹਨੇ। ਫਿਰ ਉਹਨੇ ਹਰ ਬੰਦੇ ਦਾ, ਹਰ ਜੀਵ ਦਾ ਖਿਆਲ ਰੱਖਣਾ। ਅਸੀਂ ਇਕੱਲੇ ਹੀ ਨਹੀਂ ਹੈਗੇ ਉਹਦੇ ਘਰ, ਉਹਦੇ ਘਰ ਸਾਰੇ ਹੀ ਨੇ, ਤੇ ਸਾਰਿਆਂ ਦੀ ਉਹ ਰਾਖੀ ਕਰਦਾ, ਤੇ ਸਾਰਿਆਂ ਦਾ ਇੱਕੋ ਜਿਹਾ ਪਿਓ ਹੈ। ਹਾਂਜੀ,
ਕੇ ਬਰ ਸਰ ਤੁਰਾ ਫਰਜ਼ ਕਸਮ ਕੁਰਾ।
ਦੇਖ ਬਾਦਸ਼ਾਹ ਔਰੰਗਜ਼ੇਬ, ਤੇਰੇ ਸਿਰ ਤੇ ਕਰਜ਼ਾ, ਕੇ ਬਰ ਸਰ ਤੇਰੇ ਸਿਰ ਦੇ ਉੱਤੇ ਤੁਰਾ ਫਰਜ਼, ਤੇਰਾ ਫਰਜ਼ ਹੈ, ਕਸਮੇ ਕੁਰਾਂ, ਜਿਹੜਾ ਤੂੰ ਕਸਮ ਖਾਧੀ ਸੀ ਨਾ ਵੀ ਮੈਂ ਕੁਰਾਨ ਦੀ ਕਸਮ ਖਾਂਦਾ ਹਾਂ। ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡਦੇ ਹੋ ਤੇ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ। ਉਹ ਕਸਮ ਤਾਂ ਤੂੰ ਖਾਧੀ ਸੀ, ਸਾਡੇ ਕੋਲ ਲਿਖੀ ਹੋਈ ਹੈ, ਤੇਰੇ ਹਸੈਨ ਹੋਏ ਨੇ, ਤੇਰੀ ਮੋਹਰ ਲੱਗੀ ਹੈ, ਤੇਰੇ ਹੱਥ ਦੀ ਲਿਖੀ ਹੋਈ ਹੈ, ਕੁਰਾਨ ਦੇ ਉੱਤੇ ਲਿਖੀ ਹੋਈ ਹੈ, ਉਹ ਚੀਜ਼ ਤੋਂ ਤੂੰ ਮੁੱਕਰ ਨਹੀਂ ਸਕਦਾ।
ਬਾ ਗੁਪਤੈ ਸ਼ੁਮਾ ਕਾਰ ਖੂਬੀ ਰਸਾ।
ਔਰ ਜੇ ਤੂੰ ਕਹਿਣਾ ਉਹ ਅਸੀਂ ਆਪਣੇ ਕੋਲ ਲਿਖੀ ਹੋਈ ਹੈ, ਸਾਂਭ ਕੇ ਰੱਖੀ ਹੋਈ ਹੈ, ਤੇ ਜਵਾਨੀ ਵੀ ਤੇਰਾ ਕਾਜੀ ਸਾਡੇ ਨਾਲ ਗੱਲ ਕਰ ਗਿਆ, ਹੁਣ ਤੇਰਾ ਫਰਜ਼ ਬਣਦਾ ਹੈ ਵੀ ਉਸ ਗੱਲ ਵੱਲ ਧਿਆਨ ਦੇ, ਜਿਹੜਾ ਤੂੰ ਵਾਅਦਾ ਕੀਤਾ ਹੈ ਉਹ ਆਪਣੇ ਵਾਅਦੇ ਨੂੰ ਪੂਰਾ ਕਰ।
ਬਾਬਾ ਅਦ ਤੂੰ ਦਾਨ ਚ ਪ੍ਰਸਤੀ ਕੁਣੀ।
ਮਹਾਰਾਜ ਕਹਿੰਦੇ ਜੇ ਤੂੰ ਖੁਦਾ ਦਾ, ਧਰਮ ਦਾ, ਸਚਾਈ ਦਾ ਰਾਹ ਫੜਦਾ ਹੈ ਕਿ ਦਾਨਿਸ਼ ਪ੍ਰਸਤੀ, ਤੂੰ ਇੱਕ ਸਿਆਣਾ ਬੰਦਾ ਬਣ ਕੇ, ਦਾਨਾ ਬੰਦਾ ਬਣ ਕੇ ਚੱਲਣਾ ਚਾਹੁੰਦਾ ਹੈ।
ਬਾਕਾਰੇ ਸ਼ੁਮਾ ਚਿਰੇ ਹਸਤੀ ਦਸਤੀ ਕੁਣੀ,
ਤਾਂ ਫਿਰ ਤੈਨੂੰ ਚਾਹੀਦਾ ਹੈ ਵੀ ਇਸ ਕੰਮ ਦੇ ਵਿੱਚ ਦੇਰ ਨਾ ਕਰ, ਇਹ ਕੰਮ ਬਹੁਤ ਛੇਤੀ ਦੇ ਨਾਲ ਤੂੰ ਪਾਲਣਾ ਕਰ ਇਸ ਕੰਮ ਦੀ।
ਚਿਹਾ ਛੂਤ ਕੇ ਚੂੰ ਬਚਕਾ ਕੁਸ਼ਤੈ ਚਾਰ।
ਆਖੋ ਸਤਨਾਮ। ਮਹਾਰਾਜ ਕਹਿੰਦੇ ਚਿਹਾ ਸ਼ੁੱਧ ਕੇ ਚੂੰ ਬਚਕਾ ਕੁਸ਼ਤੈ ਚਾਰ। ਕੀ ਹੋਇਆ ਔਰੰਗਜ਼ੇਬ, ਕੀ ਹੋਇਆ ਜੇ ਚਾਰ ਬੱਚੇ ਮਾਰ ਦਿੱਤੇ ਤੂੰ ਮੇਰੇ, ਕੁਸ਼ਤੈ ਕੋਹ ਦਿੱਤੇ, ਸ਼ਹੀਦ ਕਰ ਦਿੱਤੇ, ਦੋ ਚਮਕੌਰ ਦੇ ਜੰਗ ਵਿੱਚ ਤੇ ਦੋ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣ ਕੇ ਤੂੰ ਚਾਰ ਬੱਚੇ ਮਾਰ ਦਿੱਤੇ। ਚਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤਹ ਚਾਰ, ਚਾਰ ਬੱਚੇ ਕੋ ਦਿੱਤੇ, ਸ਼ਹੀਦ ਕਰ ਦਿੱਤੇ।
ਕਿ ਬਾਕੀ ਬਿਮਾਦ ਅਸਤ ਪੇਚੀ ਦੈ ਮਾਰ।
ਮਹਾਰਾਜ ਕਹਿੰਦੇ ਅਜੇ ਕੁੰਡਲੀਆ ਨਾਗ ਜਿਉਂਦਾ, ਫਨੀਅਰ ਨਾਗ, ਕਿ ਬਾਕੀ ਬਿਮਾਦ ਅਸਤ, ਕਿ ਬਾਕੀ ਬਚਿਆ ਹੋਇਆ ਪੇਚੀਦਾ। ਪੇਚੀਦਾ ਕੀ ਹੁੰਦਾ? ਪੇਚ ਪਾ ਕੇ ਬਹਿਣ ਵਾਲਾ। ਪੇਚ ਪਾ ਕੇ ਕੌਣ ਬਹਿੰਦਾ? ਸੱਪ। ਫਨੀਅਰ ਕੁੰਡਲੀਆ ਕੋਬਰਾ, ਜਿਹੜਾ ਸਾਰਿਆਂ ਤੋਂ ਜ਼ਰੀਲਾ ਹੈ, ਪੇਚ ਪਾ ਕੇ ਬੈਠਾ ਹੈ, ਮੇਰਾ ਖਾਲਸਾ ਜਿਉਂਦਾ। ਮਹਾਰਾਜ ਦਸਵੇਂ ਪਾਤਸ਼ਾਹ ਆਪਣੇ ਖਾਲਸੇ ਨੂੰ ਆਪਣਾ ਭੁਚੰਗੀ ਕਹਿੰਦੇ ਹਨ। ਪੁਰਾਤਨ ਗ੍ਰੰਥਾਂ ਵਿੱਚ ਭੁਚੰਗੀ ਸ਼ਬਦ ਆਉਂਦਾ ਹੈ। ਅੱਜ ਕੱਲ੍ਹ ਪੰਜਾਬ ਵਾਲੇ ਅਤੇ ਬਾਹਰ ਵਾਲੇ ਆਪਣੇ ਬੱਚਿਆਂ ਨੂੰ ਮੁੰਡਾ ਕਹਿਣ ਲੱਗ ਪਏ, ਪਰ ਤੁਸੀਂ ਮਹਾਨ ਕੋਸ਼ ਪੜ੍ਹ ਲਓ ਅਤੇ ਪੁਰਾਣੇ ਗ੍ਰੰਥ ਪੜ੍ਹ ਲਓ, ਉਹ 'ਚ ਲਿਖਿਆ ਹੈ ਕਿ ਪੁਰਾਣੇ ਸਿੰਘ ਆਪਣੇ ਬੱਚੇ ਨੂੰ ਮੁੰਡਾ ਕਹਿਣ 'ਤੇ ਲੜ ਪਿਆ ਕਰਦੇ ਸਨ। ਤਲਵਾਰਾਂ ਨਿਕਲ ਆਉਂਦੀਆਂ ਨਿਹੰਗਾਂ ਸਿੰਘਾਂ ਵਿੱਚ, ਤਾਂ ਅਜੇ ਵੀ ਹੈ, ਕਿਸੇ ਨਿਹੰਗ ਸਿੰਘ ਦੇ ਬੱਚੇ ਨੂੰ ਮੁੰਡਾ ਕਹਿ ਦਿਓ, ਡਾਂਗ ਚੁੱਕ ਲੈਂਦਾ। ਠਹਿਰੋ, ਇਹ ਕੱਚਿਆ ਪੇਲਿਆ ਮੁੰਡਾ, ਹੁਣ ਸਾਡੇ ਦੁਸ਼ਮਣ, ਮੁੰਡਾ ਕਿਉਂ ਕਹਿ ਦੂੰ? ਮੁੰਡੇ ਦਾ ਮਤਲਬ ਹੁੰਦਾ ਸਿਰ ਮੁੰਡਿਤ ਕਰ ਦੇਣਾ, ਜਿਹਨੂੰ ਅਸੀਂ ਜੋ ਕਹਾਂਗੇ ਜੇ ਉਹ ਬਣ ਜਾਵੇ ਤਾਂ ਹਰਜ ਕੀ ਹੈ, ਫਿਰ ਸਾਡਾ ਹੀ ਕਸੂਰ ਹੈ ਨਾ। ਖਾਲਸੇ ਦਾ ਬੋਲਾ ਹੈ ਭੁਚੰਗੀ ਕਹਿਣਾ। ਭੁਚੰਗੀ ਦਸਵੇਂ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕਿਹਾ, ਮੇਰਾ ਭੁਚੰਗੀ ਹੈ ਮੇਰਾ ਖਾਸ। ਇਹ ਪੰਕਤੀ ਇਸ ਗੱਲ ਦੀ ਗਵਾਹ ਹੈ ਕਿ ਬਾਕੀ ਬਾਮਾ ਦਸ ਪੇਚੀ ਦਾ ਮਾਰ, ਮਾਰ ਵੀ ਫਾਰਸੀ ਦੇ ਵਿੱਚ ਸੱਪ ਨੂੰ ਕਹਿੰਦੇ ਆ। ਪੰਜਾਬੀ 'ਚ ਤਾਂ ਮਾਰ ਦਾ ਅਰਥ ਹੁੰਦਾ ਮਾਰਨਾ, ਕੁੱਟਣਾ, ਪਰ ਫਾਰਸੀ 'ਚ ਤੁਸੀਂ ਕਿਸੇ ਫਾਰਸੀ ਪੜ੍ਹੇ ਨੂੰ ਪੁੱਛ ਲੈਣਾ ਮਾਰ ਕੀ ਹੁੰਦਾ, ਉਹ ਕਹੇਗਾ ਮਾਰ ਦਾ ਮਤਲਬ ਹੁੰਦਾ ਸੱਪ। ਕੁੰਡਲੀਆ ਨਾਗ ਜਿਉਂਦਾ ਹੈ, ਫਨੀਅਰ ਨਾਗ। ਕਿਸੇ ਸਾਧ ਦੇ ਪੈਰ 'ਤੇ ਕਹਿੰਦੇ ਗੰਦਗੀ ਲੱਗ ਗਈ ਅਤੇ ਉਹਨੇ ਚੰਗੀ ਤਰ੍ਹਾਂ ਧੋਈ, ਪਰ ਉਹਦਾ ਵਹਿਮ ਨਾ ਨਿਕਲਿਆ। ਕਈ ਬੰਦੇ ਬੜੇ ਵਹਿਮੀ ਹੁੰਦੇ, ਚਾਰ ਪੰਜ ਵਾਰੀ ਹੱਥ ਧੋ ਕੇ ਫਿਰ ਵੀ ਉਹਨਾਂ ਨੂੰ ਤਸੱਲੀ ਨਹੀਂ ਹੁੰਦੀ ਵੀ ਸ਼ਾਇਦ ਕੋਈ ਕਸਰ ਰਹਿ ਗਈ ਹੋਵੇ, ਫਿਰ ਮਾਂਜਣ ਲੱਗ ਜਾਂਦੇ, ਫਿਰ ਧੋਣ ਲੱਗ ਜਾਂਦੇ, ਫਿਰ ਲੱਗ ਗਏ। ਅਤੇ ਪੁਰਾਣੇ ਜ਼ਮਾਨੇ 'ਚ ਕੀ ਹੁੰਦਾ ਸੀ, ਤੁਸੀਂ ਮਾਈਆਂ ਪੁਰਾਣੀਆਂ ਨੂੰ ਪੁੱਛੋ, ਜੇ ਕੋਈ ਭਾਂਡਾ ਕਿਸੇ ਦਾ ਜ਼ਿਆਦਾ ਜੂਠਾ ਸਮਝ ਲੈਂਦੇ ਸੀ ਨਾ ਵੀ ਇਹ ਕਿਸੇ ਦੂਜੇ ਬੰਦੇ ਨੇ ਵਰਤ ਲਿਆ, ਉਹ ਭਾਂਡੇ ਨੂੰ ਵੀ ਚੁੱਕ ਕੇ ਚੁੱਲ੍ਹੇ 'ਚ ਸੜ ਦਿੰਦੀਆਂ ਸੀ, ਅੱਗ 'ਚ ਸੜ ਕੇ ਸੁੱਚਾ ਹੋ ਜਾਏਗਾ, ਵੀ ਅੱਗ ਦੇ ਵਿੱਚ ਸਾਰੇ ਕੀਟਾਣੂ ਜਿਹੜੇ ਜਰਾਸੀਮ ਮਰ ਜਾਂਦੇ ਆ ਅਤੇ ਬਿਲਕੁਲ ਸੁੱਚਾ ਹੋ ਜਾਂਦਾ। ਉਹ ਸਾਧ ਨੂੰ ਵੀ ਵਹਿਮ ਪਿਆ, ਕਹਿੰਦਾ ਉਹਨੇ ਮਾਂਜਿਆ ਦਾ ਬੜੀ ਤਰ੍ਹਾਂ ਅੰਗੂਠਾ ਪੈਰ ਦਾ, ਪਰ ਉਹਦਾ ਵਹਿਮ ਨਾ ਨਿਕਲਿਆ। ਉਹ ਸ਼ੇਸ਼ਨਾਗ ਕੋਲ ਚਲਾ ਗਿਆ, ਸ਼ੇਸ਼ਨਾਗ ਨੂੰ ਜਾ ਕੇ ਕਹਿਣ ਲੱਗਾ, ਮਹਾਰਾਜ ਥੋੜ੍ਹੀ ਜਿਹੀ ਕਿਰਪਾ ਕਰੋ, ਆ ਮੇਰਾ ਪੈਰ ਸੁੱਚਾ ਕਰੋ, ਮਾੜੀ ਜਿਹੀ ਫੂਕ ਮਾਰੋ, ਕਿਉਂਕਿ ਜਿਹੜਾ ਸੱਪ ਹੈ ਨਾ ਉਹ ਫੂਕ ਮਾਰ ਅੱਗ ਹੁੰਦੀ ਉਹਦੇ ਅੰਦਰ, ਸਾੜ ਦਿੰਦਾ ਵੱਡਾ। ਇਹ ਛੋਟੇ ਮੋਟੇ ਤਾਂ ਕਈ ਨੇ, ਉਹ ਸ਼ੇਸ਼ਨਾਗ ਜਿਹੜਾ ਨਾਗਾਂ ਦਾ ਰਾਜਾ ਹੈ, ਇਹ ਨੌ ਨਾਗ ਨੇ, ਬਾਸ਼ਕ ਨਾਗ, ਸ਼ੇਸ਼ ਨਾਗ, ਤਛਕ ਨਾਗ ਵਗੈਰਾ। ਉਹ ਗਿਆ, ਕਹਿੰਦਾ ਜੀ ਫੂਕ ਮਾਰ ਦਿਓ। ਉਹ ਕਹਿੰਦਾ ਪੰਡਿਤ ਜੀ ਬਹਿ ਜਾਓ। ਕਹਿੰਦਾ ਨਹੀਂ, ਬਹਿਣ ਦਾ ਟਾਈਮ ਨਹੀਂ, ਛੇਤੀ ਕਰੋ, ਫੂਕ ਮਾਰੋ ਅਤੇ ਮੈਂ ਜਾਵਾਂ, ਸੁੱਧ ਹੋਵਾਂ। ਸ਼ੇਸ਼ਨਾਗ ਨੇ ਆਪਣੇ ਵਜ਼ੀਰ ਨੂੰ ਆਵਾਜ਼ ਮਾਰੀ, ਕਹਿੰਦਾ ਜਾ, ਆਪਣੀਆਂ ਕਈ ਤਾਂ ਅਸਲੀ ਕੁਲਾਂ ਨੇ, 101 ਕੁਲਾਂ ਨੇ ਸੱਪਾਂ ਦੀਆਂ ਅਸਲੀ। ਕਹਿੰਦਾ ਡੁਪਲੀਕੇਟ ਵੀ ਨੇ 101, ਕਿਉਂਕਿ ਜਿਹੜੀ ਚੀਜ਼ ਅਸਲ ਹੁੰਦੀ ਹੈ ਨਾ ਉਹਦੀ ਨਕਲ ਨਾਲ ਹੀ ਹੁੰਦੀ ਹੈ। ਕਹਿੰਦਾ ਜਿਹੜਾ ਨਕਲੀਆਂ ਵਿੱਚੋਂ ਵੀ ਸਭ ਤੋਂ ਕਮਜ਼ੋਰ ਹੈ ਅਤੇ ਕੱਲ੍ਹ ਜੰਮਿਆ ਕਾਕਾ, ਉਹ ਲੈ ਕੇ ਆ। ਉਹ ਪੰਡਿਤ ਕਹਿੰਦਾ ਮਹਾਰਾਜ ਉਹ ਤੋਂ ਕੀ ਕਰਾਉਣਾ, ਤੁਸੀਂ ਆਪ ਫੂਕ ਮਾਰੋ, ਮੈਂ ਜਾਵਾਂ। ਉਹ ਕਹਿੰਦੇ ਠਹਿਰ ਤਾਂ ਸਹੀ ਪੰਡਿਤ ਜੀ, ਉਹ ਜਿਹੜਾ ਸਭ ਤੋਂ ਨਕਲੀਆਂ ਵਿੱਚੋਂ ਵੀ ਜਿਹੜਾ ਮਾੜਾ ਜਿਹਾ ਛੋਟਾ ਜਿਹਾ ਬੱਚਾ ਜਿਹਾ ਲਿਆਂਦਾ ਨਾ ਜੰਮਿਆ, ਉਹਨੂੰ ਲੈ ਆਏ। ਵਜ਼ੀਰ ਕਹਿੰਦਾ ਜੀ ਆ ਗਿਆ ਭੁਚੰਗੀ। ਉਹਨੇ ਆਖਿਆ ਭੁਚੰਗੀ ਆ ਮਾਰ ਫੂਕ ਜਰਾ। ਭੁਚੰਗੀ ਦਾ ਮਤਲਬ ਭੂ ਜੰਗ, ਧਰਤੀ ਦਾ ਅੰਗ ਜੋ ਹੈ, ਜੋ ਧਰਤੀ ਦੇ ਵਿੱਚ ਹੀ ਰਹਿੰਦਾ, ਧਰਤੀ ਥਾਂ ਦਿੰਦੀ ਸੱਪ ਨੂੰ, ਜੋ ਭੂ ਦਾ ਅੰਗ ਹੈ, ਭੂਏ ਅੰਗ। ਅਤੇ ਤੁਸੀਂ ਜਾਪ ਸਾਹਿਬ 'ਚ ਵੀ ਪੜ੍ਹਿਆ ਹੋਣਾ ਭੁਚੰਗ ਪ੍ਰਯਾਤ ਛੰਦ, ਉਹਦਾ ਮਤਲਬ ਸੱਪ ਦੀ ਤਰ੍ਹਾਂ ਚਾਲ ਹੈ ਜਿਹਦੀ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ। ਉਹਨੇ ਕਿਹਾ ਭੁਚੰਗੀਆ ਫੂਕ ਮਾਰ ਪੰਡਿਤ ਜੀ, ਉਹਨਾਂ ਦਾ ਪੈਰ ਸੁੱਚਕ ਕਰ ਦੇ। ਉਹਨੇ ਮਾੜੀ ਜਿਹੀ ਫੂਕ ਮਾਰੀ, ਪੰਡਿਤ ਹੋਰਾਂ ਦੀ ਗੋਡੇ ਤੋਂ ਉੱਪਰ ਤੱਕ ਲੱਤ ਹੀ ਉੱਡ ਗਈ। ਜਦੋਂ ਲੱਤ ਉੱਡ ਗਈ, ਕਹਿੰਦਾ ਇਹ ਕੀ ਕੀਤਾ? ਸ਼ੇਸ਼ਨਾਗ ਕਹਿੰਦਾ ਤੂੰ ਤੇ ਮੈਨੂੰ ਕਹਿੰਦਾ ਸੀ ਫੂਕ ਮਾਰਨ ਨੂੰ, ਮੈਂ ਫੂਕ ਮਾਰਾਂ ਤੇ ਬ੍ਰਹਮੰਡ ਉਡਾ ਦਿਆਂ, ਇਹ ਤੇ ਗੱਲ ਹੀ, ਤੇਰੀ ਲੱਤ ਤਾਂ ਕੀ ਹੈ, औरंगजेब जिस दिन मेरे खालसे ने फुराटा मारिया दिल्ली उड़ जाएगी। महाराज कहंदे कि बाकी बामाल अस्त पेची दा मार की होया जे चार साहबजादे शहीद हो गए ने अजे तक सिंह पैदा होया खालसा तद कुदे सिंह भुचंगीए। भाई साहब भाई गुरदास सिंह जी की 41वीं वार जिन्हों भगौती की वार भी कहंदे ने ਉਹ ਵਾਰ 41ਵੀਂ ਵਾਰ ਉਹਦੇ ਚ ਬਚਨ ਆਇਆ ਵੈ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਜਿਨ ਅਲਖ ਅਭਾ ਨਿਰੰਜਨਾ ਜਪਿਓ ਕਰਤਾਰਾ ਨਿਜ ਪੰਥ ਚਲਾਇਓ ਖਾਲਸਾ ਧਰ ਤੇਜ ਕਰਾਰਾ ਸਿਰ ਕੇਸ ਧਾਰ ਗਹਿ ਖੜਗ ਕੋ ਸਭ ਦੁਸ਼ਟ ਪਛਾਰਾ ਤਦ ਕੁੱਦੇ ਸਿੰਘ ਪੁਚੰਗੀਏ ਨੀਲ ਅੰਬਰ ਧਾਰਾ ਤੇਨੇ ਆਗੇ ਕੋਏ ਨਾ ਠਹਿਰਿਓ ਭਾਗੇ ਸਿਰਦਾਰਾ ਰਾਜੇ ਸ਼ਾਹ ਵਜ਼ੀਰੜੇ ਸਭ ਹੋਏ ਇਸ਼ਾਰਾ। ਉਹ ਮਹਾਰਾਜ ਕਹਿੰਦੇ ਖਾਲਸਾ ਜਿਉਂਦਾ ਜੇ ਅਜੇ ਤੇ ਸਦਾ ਹੀ ਅਮਰ ਰਹਿਣਾ ਹੈ। ਔਰੰਗਜ਼ੇਬ ਐਸਾ ਐਸੀ ਫੂਕ ਮਾਰੇਗਾ ਵੀ ਤੇਰਾ ਕੱਖ ਕਾਨਾ ਸਾਫ਼ ਕਰ ਦੇਗਾ, ਕੁਝ ਨਹੀਂ ਛੱਡੇਗਾ।
ਜੇ ਮਰਦੀ ਕੇ ਅਖਗਰ ਖਮੋਸ਼ਾ ਕੁਣੀ
ਕਾਦੀ ਬਹਾਦਰੀ ਹੈ ਔਰੰਗਜ਼ੇਬ ਵੀ ਅੱਗ ਦੇ ਨਿੱਕੇ ਨਿੱਕੇ ਚੰਗਿਆੜੇ ਬੁਝਾ ਦੇਣੇ, ਇਹ ਕੋਈ ਬਹਾਦਰੀ ਹੈ? ਛੋਟੇ ਛੋਟੇ ਚੰਗਿਆੜੇ ਅੱਗ ਦੇ ਬੁਝਾ ਦੇਣ ਨਾਲ ਅੱਗ ਨਹੀਂ ਬੁਝਦੀ।
ਕਿ ਆਤਿਸ਼ ਦਮਾ ਰੱਬ ਦੌਰਾ ਕੁਣੀ
ਜਿਹੜੀ ਅੱਗ ਭੜ ਭੜ ਕਰਕੇ ਬਲ ਰਹੀ ਹੈ ਨਾ, ਉਹ ਸਾੜ ਕੇ ਸੁਆਹ ਕਰ ਦੇਗੀ। ਚਾਰ ਚੰਗਿਆੜੇ ਬੁੱਝ ਗਏ, ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਉਹ ਚਾਰ ਚੰਗਿਆੜੇ ਤੋਂ ਬੁਝਾ ਤੇ, ਪਰ ਜਿਹੜੀ ਅੱਗ ਹੈ ਉਹ ਤਾਂ ਨਹੀਂ ਨਾ ਬੁੱਝੀ ਅਜੇ। ਅੱਗ ਤਾਂ ਨਹੀਂ, ਚੰਗਿਆੜੇ ਬੁਝਾਉਣ ਨਾਲ ਅੱਗ ਥੋੜਾ ਬੁੱਝਦੀ ਹੈ, ਚੰਗਿਆੜੇ ਤਾਂ ਉੱਪਰ ਨਿਕਲਦੇ ਹੈ, ਚਮਕਦੇ ਹੈ। ਉਹ ਬੁੱਝ ਗਏ, ਪਰ ਜਿਹੜੀ ਅੱਗ ਥੱਲੇ ਹੈ ਉਹ ਤੈਨੂੰ ਸਾੜਨ ਵਾਸਤੇ ਹੀ ਹੈ, ਉਹ ਤੈਨੂੰ ਬਰਬਾਦ ਕਰਨ ਵਾਸਤੇ ਹੈ। ਔਰੰਗਜ਼ੇਬ ਉਹ ਅੱਗ ਬਲ ਰਹੀ ਹੈ ਕਿ ਆਤਿਸ਼ ਦਮਾਰਾਂ ਬਦੌਰਾਂ ਕੁਨੀ, ਅੱਗੇ ਨਾਲੋਂ ਵੀ ਅੱਗ ਤੇਜ਼ ਹੋ ਚੁੱਕੀ ਹੈ। ਅੱਗੇ ਅਜੀਤ ਸਿੰਘ ਇਕੱਲਾ ਸੀ, ਜੁਝਾਰ ਸਿੰਘ ਇਕੱਲਾ ਸੀ, ਹੁਣ ਸਾਰੇ ਅਜੀਤ ਸਿੰਘ ਬਣ ਜਾਣਗੇ, ਹੁਣ ਸਾਰੇ ਜੁਝਾਰ ਸਿੰਘ ਬਣ ਜਾਣਗੇ, ਹੁਣ ਸਾਰੇ ਜੋਰਾਵਰ ਸਿੰਘ ਬਣ ਜਾਣਗੇ, ਸਾਰੇ ਫਤਿਹ ਸਿੰਘ ਬਣ ਜਾਣਗੇ। ਕਿੰਨਿਆਂ ਕੁ ਨੂੰ ਨੀਹਾਂ 'ਚ ਚਿਣੇਗਾ, ਕਿੰਨਿਆਂ ਕੁ ਨੂੰ ਮਾਰੇਗਾ, ਐਡੇ ਐਡੇ ਸੂਰਮੇ ਨਿਤਰਨਗੇ।
ਜੇ ਖੁਸ਼ ਗੁਪਤ ਫਿਰਦੋਸ਼ੀ ਹੈ ਖੁਸ਼ ਜਬਾ,
ਮਹਾਰਾਜ ਕਹਿੰਦੇ ਕੈਸਾ ਸੋਹਣਾ ਫਿਰਦੋਸ਼ੀ ਨੇ ਕਲਾਮ ਕਿਹਾ। ਫਾਰਸੀ ਦੇ ਵਿੱਚ ਸਾਧ ਸੰਗਤ ਜੀ ਜਿਵੇਂ ਅੰਗਰੇਜ਼ੀ ਚ ਸ਼ੇਕਸਪੀਅਰ ਵਰਗੇ ਕਵੀ ਹੋਏ, ਫਾਰਸੀ ਦੇ ਵਿੱਚ ਫਿਰਦੋਸ਼ੀ ਕਵੀ ਹੋਇਆ। ਉਸ ਕਵੀ ਫਿਰਦੋਸ਼ੀ ਨੇ ਸ਼ਾਹਨਾਮਾ ਲਿਖਿਆ ਬਹੁਤ ਵੱਡਾ, ਜਿਹੜਾ ਆਪਣਾ ਗ੍ਰੰਥ ਸੂਰਜ ਪ੍ਰਕਾਸ਼ ਹੈ, ਓਡਾ ਵੱਡਾ ਹੀ ਉਹ ਗ੍ਰੰਥ ਕਵੀ ਕਵਿਤਾ ਦਾ ਲਿਖਿਆ ਹੋਇਆ। ਮੇਰਾ ਖਿਆਲ 9-10 ਜਿਲਦਾਂ ਵਿੱਚ ਉਹ ਛਪਦਾ ਹੈ, ਇਸ ਤੋਂ ਵੀ ਜ਼ਿਆਦਾ ਹੋਵੇ ਤਾਂ ਕਹਿ। ਫਿਰਦੋਸ਼ੀ ਕਵੀ ਨੇ ਲਿਖਿਆ ਫਾਰਸੀ ਭਾਸ਼ਾ 'ਚ। ਉਸਨੇ ਆਪਣੇ ਗ੍ਰੰਥ ਵਿੱਚ ਕਮਾਲ ਦੀਆਂ ਗੱਲਾਂ ਲਿਖੀਆਂ, ਕਰੋੜਾਂ ਕਰੋੜਾਂ ਰੁਪਿਆਂ ਦੇ ਬਚਨ ਕਹੇ। ਇੱਕ ਬਚਨ ਗੁਰੂ ਗੋਬਿੰਦ ਸਿੰਘ ਜੀ ਪੜ੍ਹ ਕੇ ਕਹਿੰਦੇ, ਔਰੰਗਜ਼ੇਬ ਤੂੰ ਵੀ ਪੜ੍ਹਿਆ ਹੋਣਾ, ਗੁਰੂ ਸਾਹਿਬ ਮਹਾਰਾਜ ਫਾਰਸੀ ਦੇ, ਅਰਬੀ ਦੇ, ਸੰਸਕ੍ਰਿਤ ਦੇ, ਦੁਨੀਆਂ ਦੀ ਹਰ ਭਾਸ਼ਾ ਦੇ ਗ੍ਰੰਥ ਪੜ੍ਹੇ ਹੋਏ ਸਨ। ਉਹਨਾਂ ਦੀ ਵਿੱਦਿਆ ਦਾ ਜੇ ਸਾਧ ਸੰਗਤ ਜੀ ਅੰਦਾਜ਼ਾ ਲਾਉਣਾ ਹੋਵੇ, ਗਿਆਨ ਪ੍ਰਬੋਧ ਦੇ ਦੋ ਪੰਨਿਆਂ ਤੇ ਕੁੱਲ ਸੰਸਾਰ ਦੀ ਵਿੱਦਿਆ ਦੀ ਲਿਸਟ ਬਣਾਈ ਹੋਈ ਹੈ। ਦੋ ਪੰਨਿਆਂ ਤੇ ਉਹਨਾਂ ਨੇ ਇੱਕ ਲਿਸਟ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਨੇ, ਗਿਆਨ ਪ੍ਰਬੋਧ ਪੋਥੀ 'ਚ ਦੇਖ ਲੈਣਾ। ਉਹਦੇ 'ਚ ਮਹਾਰਾਜ ਨੇ ਦੁਨੀਆਂ ਦੀਆਂ ਵਿੱਦਿਆ, ਕੁੱਲ ਕਈ ਕਿਸਮ ਦੀਆਂ ਵਿੱਦਿਆ, ਸਾਡੇ ਕੋਲ ਤਾਂ ਉਹ ਨਾਂ ਨਹੀਂ ਯਾਦ ਹੁੰਦੇ ਜਿਹੜੇ ਸਤਿਗੁਰੂ ਸਾਰੀਆਂ ਪੜ੍ਹੇ ਹੋਏ ਸਨ, ਦਰਗਾਹੀ ਖੇਡਾਂ ਸਨ। 52 ਭਾਸ਼ਾ ਸਰਬਲੋਕ ਗ੍ਰੰਥ ਵਿੱਚ ਹਨ, 52 ਭਾਸ਼ਾ। ਅੱਜ 2-4 ਪੜ੍ਹ ਕੇ ਅੰਗਰੇਜ਼ੀ ਦੇ ਅੱਖਰ ਤਾਂ ਉਹ ਪ੍ਰੋਫੈਸਰ ਬਣ ਜਾਂਦੇ ਹੈ, ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਕੁੱਤਿਆਂ ਦੇ ਬਰਾਬਰ ਵੀ ਸਾਡੇ 'ਚ ਗਿਆਨ ਨਹੀਂ ਆ ਸਕਦਾ। ਸਤਿਗੁਰੂ ਪਾਤਸ਼ਾਹ ਫਿਰਦੋਸ਼ੀ ਨੂੰ ਪੜ੍ਹੇ ਹੋਏ ਨੇ ਤੇ ਫਿਰਦੋਸ਼ੀ ਦੀ ਮਿਸਾਲ ਦਿੰਦੇ ਨੇ ਕਿ ਖੁਸ਼ ਗੁਫਤ ਫਿਰਦੋਸ਼ੀਏ ਖੁਸ਼ ਜ਼ੁਬਾਂ, ਸੋਹਣੀ ਜ਼ਬਾਨ ਵਾਲੇ ਫਿਰਦੋਸ਼ੀ ਨੇ ਸੋਹਣਾ ਕਲਾਮ ਕਿਹਾ ਹੈ।
ਸ਼ਿਤਾਬੀ ਬਵਦਕਾਰ ਅਹਿਰਨ
ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਵੀ ਪੜਿਆ ਹੋਣਾ। ਫਿਰਦੋਸ਼ੀ ਨੇ ਕਿਹਾ ਕਿ ਸ਼ਿਤਾਬੀ ਕਰਨੀ ਮੂਰਖਾਂ ਦਾ ਕੰਮ ਹੈ, ਅਹਿਮਕਾਂ ਦਾ, ਕਾਲੀ ਕਰਨੀ ਸ਼ਿਤਾਬੀ ਮੈਨੇ ਕਾਲੀ ਕਰਨੀ, ਜਲਦਬਾਜ਼ੀ ਕਰਨੀ, ਜਲਦਬਾਜ਼ੀ ਕਰਨੀ, ਕਾਲੀ ਕਰਨੀ ਮੂਰਖਾਂ ਦਾ ਕੰਮ ਹੈ। ਮੂਰਖ ਬੰਦੇ ਕਾਲੀ ਵਿੱਚ ਕੰਮ ਵਿਗਾੜ ਕੇ ਪਿੱਛੋਂ ਪਛਤਾਉਂਦੇ ਰਹਿੰਦੇ ਆ। ਜੇ ਦਿਮਾਗ ਹੁੰਦਾ ਸੂਬੇ ਸਰਹੰਦ ਦਾ, ਦਿਮਾਗ ਹੁੰਦਾ ਔਰੰਗਜ਼ੇਬ ਦਾ, ਸੋਚਦੇ ਇਹਨਾਂ ਬੱਚਿਆਂ ਨੂੰ ਜਵਾਨ ਹੋਣ ਦਿਓ, ਵੇਖੋ ਕੀ ਕਰਦੇ ਨੇ। ਪਰ ਕਾਲੀ ਇੰਨੀ ਕੀਤੀ ਕਿ ਚੌਥੇ ਪੰਜਵੇਂ ਦਿਨ ਸ਼ਹੀਦ ਵੀ ਕਰ ਦਿੱਤੇ। ਇਹ ਕਾਲੀ ਕਾਲੀ ਵਿੱਚ ਆਨੰਦਪੁਰ ਤੇ ਹਮਲੇ ਕੀਤੇ, ਕਾਲੀ ਚਮਕੌਰ ਤੇ ਹਮਲੇ ਕੀਤੇ, ਕਾਲੀ ਚ ਸਰਹੰਦ ਦਾ ਵਸਾਕਾ ਕੀਤਾ। ਮਹਾਰਾਜ ਕਹਿੰਦੇ ਗਲਤੀ ਦੇ ਕਰ ਬੈਠਾ, ਹੁਣ ਭੱਜ ਭੱਜ ਪਛਤਾਏਗਾ। ਸਿੰਘ ਬਦਲੇ ਗਿਣ ਗਿਣ ਕੇ ਲੈਣਗੇ ਕਿ ਸ਼ਿਤਾਦੀ ਬਵਦਕਾਰ ਆਹਿਰ ਮਨਾ। ਇਹ ਫਿਰਦੋਸ਼ੀ ਨੇ ਕਿਹਾ, ਤੇਰੇ ਫਾਰਸੀ ਦੇ ਕਵੀ ਨੇ ਕਿਹਾ ਤੂੰ ਪੜਿਆ ਹੋਇਆ, ਕਿਉਂਕਿ ਔਰੰਗਜ਼ੇਬ ਵੀ ਬਹੁਤ ਵਿਦਵਾਨ ਆਦਮੀ ਸੀ। ਜਦੋਂ ਉਹਨੇ ਆਹ ਚੀਜ਼ਾਂ ਪੜ੍ਹੀਆਂ, ਸਾਧ ਸਿੰਘ ਜੀ ਅੰਮ੍ਰਿਤ ਰਸ ਵਿਦਵਾਨ ਕੋ ਜਾਣਤ ਇੱਕ ਵਿਦਵਾਨ, ਰੰਭਾ ਭੋਗਣ ਕੋ ਜੋ ਸੁੱਖ ਜਾਣਤ ਸ਼ੱਕਰ ਨਾ ਆਨ। ਕਿਸੇ ਵਿਦਵਾਨ ਨੇ ਲਿਖਿਆ ਕਿ ਵਿਦਵਾਨ ਦਾ ਪਤਾ ਵਿਦਵਾਨ ਨੂੰ ਹੁੰਦਾ, ਵਪਾਰ ਦਾ ਪਤਾ ਵਪਾਰੀ ਨੂੰ ਹੁੰਦਾ, ਯੋਧਿਆਂ ਦਾ ਪਤਾ ਯੋਧਿਆਂ ਨੂੰ ਹੁੰਦਾ। ਜਿਹੜੀ ਚੀਜ਼ ਦਾ ਬੰਦਾ ਰਾਹ ਹੀ ਨਹੀਂ ਉਹਨੂੰ ਉਹਦਾ ਕੀ ਪਤਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਯੋਧਿਆਂ ਚੋਂ ਯੋਧੇ, ਕਵੀਆਂ ਚੋਂ ਕਵੀ, ਵਿਦਵਾਨਾਂ ਚੋਂ ਵਿਦਵਾਨ, ਜਰਨੈਲਾਂ ਚੋਂ ਜਰਨੈਲ, ਸ਼ਹਿਨਸ਼ਾਹ ਚੋਂ ਸ਼ਹਿਨਸ਼ਾਹ। ਔਰੰਗਜ਼ੇਬ ਬਾਦਸ਼ਾਹ ਪੜ੍ਹ ਕੇ ਦੰਗ ਰਹਿ ਗਿਆ, ਕਹਿਣ ਲੱਗਾ ਕਵਿਤਾ ਮੈਂ ਬੜੇ ਬੜੇ ਪੜ੍ਹੇ, ਵਿਦਵਾਨ ਮੈਂ ਬੜੇ ਬੜੇ ਪੜ੍ਹੇ, ਪਰ ਆਹ ਚੀਜ਼ ਮੈਂ ਕਿਤੇ ਨਹੀਂ ਵੇਖੀ। ਸਤਿਗੁਰੂ ਅੱਖਰ ਜੋੜ ਜੋੜ ਕੇ ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ ਕਰੇ ਹਾਕੁਨ ਰਹੀਮ। ਐਸੀ ਛੰਦਾਬੰਦੀ, ਐਸੇ ਕਮਾਲ ਦੇ ਸ਼ਬਦ ਜੜ ਰਹੇ ਹੈ। ਫਿਰ ਪ੍ਰਮਾਣ ਦਿੱਤਾ ਫਿਰਦੋਸ਼ੀ ਦਾ, ਕਹਿੰਦੇ ਤੁਹਾਡੇ ਮੁਸਲਮਾਨ ਵਿਦਵਾਨ ਕਵੀ ਫਿਰਦੋਸ਼ੀ ਨੇ ਕਿਹਾ ਕਿ ਕਾਲ ਕਰਨੀ ਸ਼ੈਤਾਨਾਂ ਦਾ ਕੰਮ ਹੈ, ਮੂਰਖਾਂ ਦਾ ਕੰਮ ਹੈ, ਤੋ ਬੜਾ ਵੱਡਾ ਕੰਮ ਕਾਲੀ ਚ ਤੁਸੀਂ ਵਿਗਾੜ ਬੈਠੇ ਹੋ।
ਕਿ ਮਾਂ ਬਾਰ ਗਏ ਹਜ਼ਰਤ ਆਇਮ ਸ਼ੁਮਾਰ।
ਮਹਾਰਾਜ ਕਹਿੰਦੇ ਮੈਂ ਅਕਾਲ ਪੁਰਖ ਦੀ ਕਚਹਿਰੀ ਚ ਆਵਾਂਗਾ, ਜਦੋਂ ਪਰਮੇਸ਼ਰ ਬੁਲਾਏਗਾ।
ਹਜ਼ਾਰ ਰੋਜ਼ ਬਾਸੀ ਸ਼ਾਇਦ ਸ਼ੁਮਾਰ।
ਜਿਸ ਦਿਨ ਵਾਹਿਗੁਰੂ ਦੀ ਕਚਹਿਰੀ ਚ ਆਹਮਣੇ ਸਾਹਮਣੇ ਹੋਵਾਂਗੇ ਔਰੰਗਜ਼ੇਬ, ਉਸ ਵੇਲੇ ਅਸੀਂ ਸਾਰੀਆਂ ਗੱਲਾਂ ਦਾ ਤੇਰੇ ਸਾਹਮਣੇ ਖੁਲਾਸਾ ਕਰਾਂਗੇ। ਪਰਮਾਤਮਾ ਦੀ ਦਰਗਾਹ ਚ ਪੁੱਛਾਂਗੇ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਾਹ ਕਾ ਆਇਆ। ਉੱਥੇ ਹਰ ਗੱਲ ਅਸੀਂ ਤੇਰੀ ਜਿਹੜੀ ਹੈ ਉਹ ਤੇਰੇ ਸਾਹਮਣੇ ਖੋਲ ਦਿਆਂਗੇ ਵੀ ਤੂੰ ਆਹ ਕੀਤਾ, ਤੂੰ ਆਹ ਕੀਤਾ, ਤੂੰ ਆਹ ਕੀਤਾ ਸਾਡੇ ਨਾਲ। ਖੁਦਾ ਦੀ ਕਚਹਿਰੀ ਚ ਤੂੰ ਇੱਥੇ ਨਹੀਂ ਸੁਣਦਾ, ਉੱਥੇ ਤਾਂ ਤੈਨੂੰ ਜਵਾਬ ਦੇਣਾ ਪਏਗਾ ਨਾ। ਉੱਥੇ ਤਾਂ ਹਰ ਗੱਲ, ਉੱਥੇ ਤਾਂ ਉਹ ਸੱਚੇ ਹੀ ਸੱਚ ਨਿਬੜਾ, ਚੁਣ ਵਕਤ ਕੱਢੇ ਜੇ ਜਵਾਨ ਲਿਆ ਤੋ ਉੱਥੇ ਤਾਂ ਜਾਣਾ ਹੀ ਹੈ। ਜੇ ਤੂੰ ਇੱਥੇ ਨਹੀਂ ਸਾਡੇ ਨਾਲ ਪੂਰਾ ਉਤਰਦਾ ਤਾਂ ਉੱਥੇ ਤਾਂ ਮਿੱਤਰਾ ਹਿਸਾਬ ਲਵਾਂਗੇ ਤੇਰੇ ਤੋਂ। ਇਹ ਬਚਨ ਸਾਹਿਬ ਜੀ ਕਹਿ ਰਹੇ ਨੇ, ਅਗਲੇ ਪ੍ਰਕਰਣਾਂ ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣ ਨਾਥ ਨਾਥ ਸਖੇ ਦੀਨ, ਹੇ ਸਮਰੱਥ ਗਮ ਪੂਰਨ ਮੋਹੇ
ਮਾਇਆ ਧਾਰ,
ਅੰਧ ਕੂਬ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆ, ਏਕ ਅੱਖਰ ਹਰ ਮਨ ਬਸਤ ਨਾਨਕ ਪਾਏ ਕਾਟੇ ਮਿਟੇ ਗਵਨ ਫਤਿਹ ਭੀਮ, ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।